ਤਨ ਤਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਘੀ ਮਿੱਠੀ ਪਿਆਰੀ ਗੋਦ ਵਿੱਚ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਆਂ ਦੁਆਰਾ ਲਿਖੀਆਂ ਬਹੁਤ ਵਡਮੁੱਲੀਆਂ ਲਿਖਤਾਂ ਵਿੱਚੋਂ ਸ਼ਬਦ ਦੇ ਵਿਸ਼ੇ ਦੇ ਉੱਤੇ ਲੇਖ ਹੈ। ਸ਼ਬਦ ਭਾਗ 7 64 ਨੰਬਰ ਲਿਖਤ ਹੈ ਮਹਾਂਪੁਰਖਾਂ ਦੀ। ਸੋ ਆਓ ਧਿਆਨ ਸਹਿਤ ਸਰਵਣ ਕਰਨ ਦੀ ਕਿਰਪਾਲਤਾ ਕਰਨੀ ਜੀ। ਸ਼ਬਦ ਦੀ ਬਾਬਤ ਆਮ ਸੰਗਤਾਂ ਨੂੰ ਕਈ ਕਿਸਮ ਦੇ ਭੁਲੇਖੇ ਪਏ ਹੋਏ ਹਨ। ਹਾਂਜੀ, ਸ਼ਬਦ ਦੀ ਬਾਬਤ ਆਮ ਸੰਗਤਾਂ ਨੂੰ ਕਈ ਕਿਸਮ ਦੇ ਭੁਲੇਖੇ ਪਏ ਹੋਏ ਹਨ, ਜਿਨ੍ਹਾਂ ਨੂੰ ਗੁਰਬਾਣੀ ਦੀ ਰੋਸ਼ਨੀ ਵਿੱਚ ਸੁਲਝਾਉਣ ਦਾ ਇਹ ਯਤਨ ਕੀਤਾ ਜਾ ਰਿਹਾ ਹੈ। ਆਮ ਤੌਰ 'ਤੇ ਸ਼ਬਦ ਨੂੰ ਅੱਖਰਾਂ ਤਾਂ ਸੀਮਿਤ ਕੀਤਾ ਜਾਂਦਾ ਹੈ। ਹਾਂਜੀ, ਆਮ ਤੌਰ 'ਤੇ ਸ਼ਬਦ ਨੂੰ ਅੱਖਰਾਂ ਤਾਂ ਹੀ ਸੀਮਿਤ ਕੀਤਾ ਜਾਂਦਾ ਹੈ ਅਤੇ ਬੁੱਧੀ ਮੰਡਲ ਦਾ ਵਿਸ਼ਾ ਹੀ ਬਣਾਇਆ ਜਾਂਦਾ ਹੈ। ਇਸ ਤਰ੍ਹਾਂ ਅਸੀਂ ਅੱਖਰੀ ਸ਼ਬਦ ਦੀ ਹੀ ਵਿਆਖਿਆ ਅਤੇ ਕਥਾ ਵਾਰਤਾ ਕਰਦੇ ਹਾਂ ਅਤੇ ਬਾਹਰਮੁਖੀ ਅੱਖਰੀ ਅਰਥ ਕਰਨ ਵਿੱਚ ਹੀ ਸੰਤੁਸ਼ਟ ਹੋਏ ਬੈਠੇ ਹਾਂ। ਅਸਲ ਵਿੱਚ ਇਹ ਸ਼ਬਦ ਜਾਂ ਬਾਣੀ ਆਤਮ ਮੰਡਲ, ਨਾਨਕ ਮੰਡਲ, ਬ੍ਰਹਮ ਮੰਡਲ ਧੁਰ ਦੀ ਇਲਾਹੀ ਵਸਤੂ ਹੈ। ਇਹ ਗੁਪਤੀ ਤੱਤ ਸ਼ਬਦ ਜਾਂ ਅਨਹਦ ਬਾਣੀ ਧੁਰੋਂ ਬ੍ਰਹਮ ਮੰਡਲ ਵਿੱਚੋਂ ਉਤਰੀ ਹੋਈ ਹੈ, ਜੋ ਕਿ ਆਤਮਕ ਅਨੁਭਵ ਦੁਆਰਾ ਹੀ ਬੁੱਝੀ ਸਿੱਝੀ ਪਛਾਣੀ ਜਾ ਸਕਦੀ ਹੈ। ਇਸ ਤੱਤ ਸ਼ਬਦ ਦੀ ਅਨਹਦ ਧੁਨੀ ਨੂੰ ਸਰੀਰਕ ਕੰਨਾਂ ਨਾਲ ਸੁਣਿਆ ਨਹੀਂ ਜਾ ਸਕਦਾ। ਹਾਂਜੀ, ਇਸ ਤੱਤ ਸ਼ਬਦ ਦੀ ਅਨਹਦ ਧੁਨੀ ਨੂੰ ਸਰੀਰਕ ਕੰਨਾਂ ਨਾਲ ਸੁਣਿਆ ਨਹੀਂ ਜਾ ਸਕਦਾ, ਕਿਉਂਕਿ ਇਹ ਬੁੱਧੀ ਮੰਡਲ ਦੀ ਪਕੜ ਤੋਂ ਪਰੇ ਹੈ। ਇਸ ਤੱਤ ਸ਼ਬਦ ਨੂੰ ਬੁੱਧੀ ਮੰਡਲ ਤੋਂ ਉੱਪਰ ਉੱਠ ਕੇ ਸ਼ਬਦ ਸੁਰ ਦੀ ਕਮਾਈ ਦੁਆਰਾ ਅਨੁਭਵ ਮੰਡਲ ਵਿੱਚ ਬੁੱਝਿਆ ਸਿੱਝਿਆ ਜਾਂਦਾ ਹੈ। ਜੁਗ ਜੁਗ ਬਾਣੀ ਸ਼ਬਦ ਪਛਾਣੀ, ਨਾਉ ਮੀਠਾ ਮਨੇ ਪਿਆਰਾ। ਗੁਰ ਕੀ ਬਾਣੀ ਸ਼ਬਦ ਪਛਾਤੀ, ਸਾਚ ਰਹੇ ਲਿਵ ਲਾਏ। ਜਿਸ ਤਰ੍ਹਾਂ ਧੁੱਪ ਵਿੱਚੋਂ ਗਰਮੀ, ਰੋਸ਼ਨੀ, ਸ਼ਕਤੀ ਅਤੇ ਜੀਵਨ ਰੋਧ ਆਦਿ ਨਖੇੜੀਆਂ ਨਹੀਂ ਜਾ ਸਕਦੀਆਂ, ਇਸੇ ਤਰ੍ਹਾਂ ਇਲਾਹੀ ਪ੍ਰਕਾਸ਼ ਵਿੱਚ ਬਾਣੀ, ਸ਼ਬਦ, ਨਾਮ, ਅੰਮ੍ਰਿਤ, ਹੁਕਮ, ਹਰ ਰਸ, ਸ਼ਕਤੀ, ਰਾਗ ਨਾਦ ਧੁਨੀ, ਪ੍ਰੇਮ, ਸੁੱਖ ਸ਼ਾਂਤੀ ਚਾਓ ਆਦਿ ਸਾਰੇ ਆਤਮਕ ਗੁਣ ਤਾਣੇ ਪੇਟੇ ਓਤ ਪੋਤ ਮਿਲੇ ਜੁਲੇ ਅਤੇ ਸਮਾਏ ਹੋਏ ਹਨ। ਇਹਨਾਂ ਨੂੰ ਇੱਕ ਦੂਜੇ ਤੋਂ ਨਖੇੜਿਆ ਨਹੀਂ ਜਾ ਸਕਦਾ। ਇਸ ਤੱਤ ਸ਼ਬਦ ਦੀ ਧੁਨੀ ਦੀ ਪ੍ਰੇਮ ਖੇਲ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ, ਅਨਹਦ ਬਾਣੀ ਸ਼ਬਦ ਬਜਾਏ, ਅਨਹਦ ਬਾਣੀ ਨਾਦ ਬਜਾਇਆ, ਸੱਚ ਬਾਣੀ ਗੁਰ ਸ਼ਬਦ ਸੁਣਾਏ, ਇੱਕਾ ਬਾਣੀ ਇੱਕ ਗੁਰ, ਇੱਕੋ ਸ਼ਬਦ ਵਿਚਾਰ, ਸ਼ਬਦ ਉਪਜੈ ਅੰਮ੍ਰਿਤ ਬਾਣੀ, ਗੁਰਮੁਖ ਆਕ ਸੁਣਾਵਣਿਆ, ਅੰਮ੍ਰਿਤ ਸ਼ਬਦ ਅੰਮ੍ਰਿਤ ਹਰ ਬਾਣੀ, ਸਤਿਗੁਰ ਸੇਵੈ ਹਿਰਦੈ ਸਮਾਣੀ, ਗੁਰ ਕਾ ਸ਼ਬਦ ਅੰਮ੍ਰਿਤ ਹੈ ਬਾਣੀ, ਅੰਦਨ ਹਰ ਕਾ ਨਾਮ ਵਿਖਾਣੀ, ਤੈ ਅਨਹਦ ਸ਼ਬਦ ਵਜੈ ਧੁਨ ਬਾਣੀ, ਸਹਿਜੇ ਸਹਿ ਸਮਾਈ ਹੈ। ਗੁਰਬਾਣੀ ਪੜ੍ਹਨ ਸੁਣਨ ਦੁਆਰਾ ਮਨ ਨੂੰ ਨਾਮ ਦੀ ਰੰਗਣ ਚੜ੍ਹਦੀ ਹੈ। ਹਾਂਜੀ, ਗੁਰਬਾਣੀ ਪੜ੍ਹਨ ਸੁਣਨ ਦੁਆਰਾ ਮਨ ਨੂੰ ਨਾਮ ਦੀ ਰੰਗਣ ਚੜ੍ਹਦੀ ਹੈ, ਪਰ ਇਹ ਰੰਗਣ ਤਦ ਹੀ ਚੜ੍ਹ ਸਕਦੀ ਹੈ ਜੇ ਗੁਰਬਾਣੀ ਦੇ ਅਰਥਾਂ ਵੱਲ ਧਿਆਨ ਦੇਈਏ। ਪਰ ਇਹ ਰੰਗਣ ਤਦ ਹੀ ਚੜ੍ਹ ਸਕਦੀ ਹੈ ਜੇ ਗੁਰਬਾਣੀ ਦੇ ਅਰਥਾਂ ਵੱਲ ਧਿਆਨ ਦੇਈਏ, ਅਥਵਾ ਸਾਡਾ ਮਨ ਗੁਰਬਾਣੀ ਦੇ ਅੰਤਰੀ ਭਾਵ ਨਾਲ ਪਰਸੇ ਜਾਂ ਛੋਹੇ, ਨਹੀਂ ਤਾਂ ਸਾਡੇ ਮਨ ਉੱਤੇ ਗੁਰਬਾਣੀ ਦੀ ਆਤਮ ਕਲਾ ਨਹੀਂ ਵਰਦੀ। ਗੱਲ ਨਰੋਲ ਧਿਆਨ ਦੀ ਹੈ, ਧਿਆਨ ਬਿਨਾਂ ਪਾਠ ਤੋਤੇ ਵਾਂਗ ਰਟਨ ਹੈ। ਹਾਂਜੀ, ਧਿਆਨ ਬਿਨਾਂ ਪਾਠ ਤੋਤੇ ਵਾਂਗ ਰਟਨ ਹੈ, ਜਿਸ ਕਰਕੇ ਸਾਡਾ ਮਨ ਗੁਰਬਾਣੀ ਦੀ ਅੰਤਰੀ ਪਾਰਸ ਕਲਾ ਨਾਲ ਨਹੀਂ ਛੋਹਦਾ ਅਤੇ ਇਸ ਛੋਹ ਬਿਨਾਂ ਮਨ ਉੱਤੇ ਪਾਰਸ ਕਲਾ ਨਹੀਂ ਵਰਦੀ। ਇਹੋ ਕਾਰਨ ਹੈ ਕਿ ਸਾਰੀ ਉਮਰ ਅਨੇਕਾਂ ਪਾਠ ਕਰਦਿਆਂ ਸੁਣਦਿਆਂ ਹੋਇਆਂ ਵੀ ਸਾਡੀ ਮਾਨਸਿਕ ਅਤੇ ਆਤਮਿਕ ਹਾਲਤ ਨਹੀਂ ਬਦਲਦੀ, ਉਚੇਰੀ ਨਹੀਂ ਉੱਠਦੀ ਅਤੇ ਅਸੀਂ ਆਤਮਿਕ ਜੀਵਨ ਤੋਂ ਵਾਂਝੇ ਰਹਿੰਦੇ। ਇਹ ਬਾਣੀ ਜੋ ਜੀਓ ਜਾਣ ਹੈ ਤਿਸ ਅੰਤਰ ਰਵੈ ਹਰ ਨਾਮ। ਗੁਰਬਾਣੀ ਦੀ ਅੰਤਰੀਵ ਆਤਮ ਭਾਵਨਾ ਨੂੰ ਧਿਆਨ ਦੁਆਰਾ ਪਰਸਨਾ ਹੀ ਜੀਓ ਜਾਣਨਾ ਹੈ। ਹਾਂਜੀ, ਗੁਰਬਾਣੀ ਦੀ ਅੰਤਰੀਵ ਆਤਮ ਭਾਵਨਾ ਨੂੰ ਧਿਆਨ ਦੁਆਰਾ ਪਰਸਨਾ ਹੀ ਜੀਓ ਜਾਣਨਾ ਹੈ, ਜਿਸ ਨਾਲ ਸਾਰੇ ਇਲਾਹੀ ਗੁਣ ਅਥਵਾ ਰਸ, ਰੰਗ, ਪ੍ਰੇਮ, ਚਾਓ, ਸੇਵਾ ਭਾਵ ਆਦਿ ਸਹਿਜੇ ਹੀ ਪ੍ਰਵੇਸ਼ ਹੋ ਜਾਂਦੇ ਹਨ। ਅੰਤੇ ਅੰਤਰ ਰਵੈ ਹਰਨਾਮਾ ਦੀ ਪਾਰਸ ਕਲਾ ਵਰਦੀ ਹੈ। ਦੂਜੇ ਲਫਜ਼ਾਂ ਵਿੱਚ, ਸ਼ਬਦ ਸੁਰਤ ਦੀ ਅੰਤਰ ਆਤਮਿਕ ਕਮਾਈ ਦੁਆਰਾ ਸਾਡੀ ਸੁਰਤ ਤੱਤ ਸ਼ਬਦ ਨਾਲ ਪਰਸਦੀ ਹੈ। ਹਾਂਜੀ, ਸ਼ਬਦ ਸੁਰਤ ਦੀ ਅੰਤਰ ਆਤਮਿਕ ਕਮਾਈ ਦੁਆਰਾ ਸਾਡੀ ਸੁਰਤ ਤੱਤ ਸ਼ਬਦ ਨਾਲ ਪਰਸਦੀ ਹੈ, ਜਿਸ ਨਾਲ ਸਾਡੇ ਅੰਤਰ ਆਤਮੇ ਅਨਹਦ ਸ਼ਬਦ ਦਾ ਪ੍ਰਕਾਸ਼ ਹੁੰਦਾ ਹੈ। ਇਹ ਸ਼ਬਦ ਅਤੇ ਸੁਰ ਦੇ ਮੇਲ ਜਾਂ ਸ਼ੋਅ ਨੂੰ ਹੀ ਪਰਸਨਾ ਕਿਹਾ ਜਾਂਦਾ ਹੈ, ਜਿਸ ਦੁਆਰਾ ਗੁਰਸ਼ਬਦੀ ਗੋਬਿੰਦ ਗੱਜਿਆ ਦਾ ਗੁਰਵਾਕ ਸਿੱਧ ਹੁੰਦਾ ਹੈ। ਸ਼ਰਾਬ ਦੇ ਦੋ ਅੱਡ ਅੱਡ ਸਰੂਪ ਹਨ, ਇਹ ਮਹਾਂਪੁਰਖ ਇੱਥੇ ਉਦਾਹਰਨ ਦਿੰਦੇ ਹਨ। ਪਹਿਲਾ ਅਸਥੂਲ ਸਰੂਪ, ਰੰਗ ਬਿਰੰਗਾ, ਕੌੜਾ, ਕਸੈਲਾ, ਘੋਲੂਆ। ਦੂਸਰਾ ਹੈ ਜੀ ਸੂਖਮ ਸਰੂਪ, ਉਹ ਹੈ ਸਰੂਰ। ਜਦ ਸਥੂਲ ਸ਼ਰਾਬ ਨੂੰ ਪੀਤਾ ਜਾਏ ਤਾਂ ਮਨ, ਤਨ, ਬੁੱਧੀ ਉੱਤੇ ਅਨੋਖਾ ਅਸਰ ਹੁੰਦਾ ਹੈ, ਇਸ ਨੂੰ ਸਰੂਰ ਕਿਹਾ ਜਾਂਦਾ ਹੈ। ਸਰੂਰ ਵਿੱਚ ਥਰ ਥਰਾਉਂਦਾ ਹੋਇਆ ਅਮਾਓ, ਚਾਓ, ਮਸਤੀ, ਦਲੇਰੀ, ਬੇਪਰਵਾਹੀ ਅਤੇ ਖੇੜਾ ਹੁੰਦਾ ਹੈ। ਇਹ ਅੰਦਰਲਾ ਸੂਖਮ ਨਿੱਜੀ ਤਜਰਬਾ ਹੈ। ਇਹ ਸੂਖਮ ਸਰੂਪ ਅਸਥੂਲ ਸ਼ਰਾਬ ਦੇ ਅੰਤਰਗਤ ਗੁਪਤੀ ਪ੍ਰਵੇਸ਼ ਹੈ, ਜਿਸ ਨੂੰ ਪ੍ਰਗਟ ਜਾਂ ਪ੍ਰਤੱਖ ਕਰਨ ਲਈ ਸ਼ਰਾਬ ਨੂੰ ਪੀਣਾ ਲਾਜ਼ਮੀ ਹੈ। ਸ਼ਰਾਬ ਦੀ ਬੋਤਲ ਨੂੰ ਦੇਖ ਕੇ ਜਾਂ ਦਿਮਾਗੀ ਗਿਆਨ ਸੁਣ ਕੇ ਜਾਂ ਪੜ੍ਹ ਕੇ ਇਹ ਸਰੂਰ ਨਹੀਂ ਆ ਸਕਦਾ। ਐਨ ਇਸੇ ਤਰ੍ਹਾਂ ਅੱਖਰੀ ਸ਼ਬਦ ਇਲਾਹੀ ਪ੍ਰਕਾਸ਼ ਦਾ ਅਸਥੂਲ ਸਰੂਪ ਹੈ, ਅਨਹਦ ਸ਼ਬਦ ਇਲਾਹੀ ਪ੍ਰਕਾਸ਼ ਦਾ ਸੂਖਮ ਤੱਤ ਸਰੂਪ ਹੈ, ਜਿਸ ਵਿੱਚ ਸਾਰੇ ਇਲਾਹੀ ਗੁਣ ਪ੍ਰਵੇਸ਼ ਅਤੇ ਪ੍ਰਵਿਰਤ ਹਨ। ਸ਼ਰਾਬ ਪੀਣ ਨਾਲ ਸ਼ਰਾਬੀ ਆਪਣੇ ਸਰੀਰ ਦੇ ਅੰਦਰ ਸ਼ਰਾਬ ਦੇ ਸਾਰੇ ਔਗੁਣਾਂ ਨੂੰ ਗ੍ਰਹਿਣ ਕਰਦਾ ਹੈ ਅਤੇ ਇਹ ਔਗੁਣ ਸ਼ਰਾਬੀ ਦੇ ਅੰਦਰ ਸਹਿ ਸਵਾਏ ਹੀ ਪ੍ਰਵੇਸ਼ ਅਤੇ ਪ੍ਰਵਿਰਤ ਹੋ ਜਾਂਦੇ ਹਨ। ਇਸੇ ਤਰ੍ਹਾਂ ਦਿਨ ਸਰਾਤ ਝੂਠੀ ਮਾਇਆ ਨਾਲ ਸੰਗਤ ਕਰਕੇ, ਹਾਂਜੀ ਦਿਨ ਸਰਾਤ ਝੂਠੀ ਮਾਇਆ ਨਾਲ ਸੰਗਤ ਕਰਕੇ ਜਾਂ ਪਰਸ ਕੇ ਅਸੀਂ ਮਾਇਆ ਦੇ ਸਾਰੇ ਔਗੁਣ ਗ੍ਰਹਿਣ ਕਰ ਲੈਂਦੇ ਹਾਂ ਅਤੇ ਪਲਚ ਪਲਚ ਕੇ ਸਾਰੀ ਉਮਰ ਦੁੱਖ ਕਲੇਸ਼ ਭੋਗਦੇ ਰਹਿੰਦੇ ਹਾਂ। ਇਸ ਦੇ ਉਲਟ ਜੇ ਅਸੀਂ ਸਾਧ ਸੰਗਤ ਦੁਆਰਾ ਅਨਹਦ ਬਾਣੀ ਅਥਵਾ ਤੱਤ ਸ਼ਬਦ ਨੂੰ ਅੰਤਰ ਆਤਮੇ ਸ਼ਬਦ ਸੁਰ ਦੁਆਰਾ ਪਰਸੀਏ ਤਾਂ ਸਾਡੇ ਵਿੱਚ ਸਾਰੇ ਇਲਾਹੀ ਗੁਣ ਸਹਿਜੇ ਹੀ ਪ੍ਰਵੇਸ਼ ਹੋ ਜਾਂਦੇ ਹਨ, ਜਿਸ ਨਾਲ ਇਲਾਹੀ ਸਰੂਰ, ਆਤਮਿਕ ਸੁੱਖ, ਨਾਮ ਖੁਮਾਰੀ, ਦੈਵੀ ਮਸਤੀ ਵਿੱਚ ਅਲਵਸਤ ਮਤਵਾਰੇ ਹੋ ਕੇ ਲੋਕ ਸੁਖੀਏ ਪ੍ਰਲੋਕ ਸੁਹੇਲੇ ਹੋ ਜਾਈਦਾ ਹੈ। ਇਹਨਾਂ ਇਲਾਹੀ ਗੁਣਾਂ ਦੇ ਸੰਗ੍ਰਹਿ ਜਾਂ ਤੱਤ ਸ਼ਬਦ ਨੂੰ ਪ੍ਰਗਟ ਕਰਨ ਲਈ ਸਾਧ ਸੰਗਤ, ਸ਼ਬਦ ਸੁਰ ਦੀ ਕਮਾਈ, ਗੁਰਪ੍ਰਸਾਦ ਦੀ ਲੋੜ ਹੈ। ਹਾਂਜੀ, ਇਹਨਾਂ ਇਲਾਹੀ ਗੁਣਾਂ ਦੇ ਸੰਗ੍ਰਹਿ ਜਾਂ ਤੱਤ ਸ਼ਬਦ ਨੂੰ ਪ੍ਰਗਟ ਕਰਨ ਲਈ ਸਾਧ ਸੰਗਤ, ਸ਼ਬਦ ਸੁਰ ਦੀ ਕਮਾਈ, ਗੁਰਪ੍ਰਸਾਦ ਦੀ ਲੋੜ ਹੈ। ਪ੍ਰਗਟ ਪਹਾਰੈ ਜਾਪ ਦਾ ਸਭ ਨਾਵੇਂ ਨੂੰ ਪ੍ਰਤਾਪ ਦਾ। ਜਦ ਜਵਾਨ ਲੜਕੀ ਦੀ ਕਰਮਾਈ ਹੋ ਜਾਂਦੀ ਹੈ, ਜਦ ਜਵਾਨ ਲੜਕੀ ਦੀ ਕੜਮਾਈ ਹੋ ਜਾਂਦੀ ਹੈ ਤਾਂ ਉਹ ਆਪਣੇ ਹੋਣ ਵਾਲੇ ਪਤੀ ਦੀਆਂ ਆਦਤਾਂ, ਸੁਭਾਅ, ਲਿਆਕਤ, ਗੁਣ, ਰੂਪ, ਨਿਹਾਰ, ਗੁਫਤਾਰ, ਰਫਤਾਰ, ਸ਼ਖਸੀਅਤ ਦੀ ਬਾਬਤ ਸੋਆਂ, ਖਬਰਾਂ, ਸੁਨੇਹੇ, ਚਿੱਠੀਆਂ, ਕਹਾਣੀਆਂ ਸੁਣਦੀ ਰਹਿੰਦੀ ਹੈ ਅਤੇ ਹਿਰਦੇ ਵਿੱਚ ਅਨੇਕਾਂ ਸੂਖਮ ਬਲਬਲਿਆਂ, ਰੀਝਾਂ, ਚਾਓ ਮਲਾਰ ਨਾਲ ਪਤੀ ਦੇ ਮੇਲ ਜਾਂ ਬਸਲ ਦੇ ਪ੍ਰੇਮ ਸਵੈਪਨਾਂ ਦੀਆਂ ਉਡਾਰੀਆਂ ਲਾਉਂਦੀ ਰਹਿੰਦੀ। ਇਸ ਤਰ੍ਹਾਂ ਉਸਦੇ ਹਿਰਦੇ ਦੀਆਂ ਡੁੰਗਾਈਆਂ ਵਿੱਚ ਪਤੀ ਪਿਆਰ ਧਸ ਵਸ ਰਸ ਸਮਾ ਕੇ ਮੌਲਦਾ ਰਹਿੰਦਾ ਹੈ। ਜਿਉਂ ਜਿਉਂ ਉਸਦਾ ਧਿਆਨ ਸੁਰਤੀ ਪਤੀ ਪਿਆਰ ਵਿੱਚ ਰਚਦੀ, ਖੁਭਦੀ, ਦ੍ਰਿੜ ਹੁੰਦੀ ਜਾਂਦੀ ਹੈ ਤਿਉਂ ਤਿਉਂ ਮਾਪਿਆਂ ਅਤੇ ਪੇਕੇ ਘਰ ਦਾ ਮੋਹ ਘਟਦਾ ਜਾਂਦਾ ਹੈ। ਸਹਿਜੇ ਸਹਿਜੇ ਉਹ ਬਾਲੀ ਪਤੀ ਪਿਆਰ ਅਥਵਾ ਚੁੱਪ ਪ੍ਰੀਤ ਦੀ ਗੁੱਝੀ ਪ੍ਰੇਮ ਅਗਨੀ ਵਿੱਚ ਤੜਫਦੀ ਹੋਈ ਬਿਰਹੋਂ ਦੇ ਸੱਲ ਸਹਿੰਦੀ ਰਹਿੰਦੀ। ਆਖਰ ਜਦ ਉਸਦਾ ਵਿਆਹ ਜਾਂ ਪਤੀ ਨਾਲ ਮੇਲ ਹੁੰਦਾ ਹੈ ਅਥਵਾ ਬਸਲ ਹੁੰਦਾ ਹੈ ਤਾਂ ਉਹ ਪਤੀ ਦੇ ਤੀਬਰ ਪ੍ਰੇਮ ਰਸ ਵਿੱਚ ਬੇਖੁਦ ਹੋ ਕੇ ਆਪਣਾ ਆਪਾ ਪਤੀ ਦੇ ਚਰਨਾਂ ਵਿੱਚ ਅਰਪਣ ਕਰ ਦਿੰਦੀ ਅਤੇ ਪਤੀ ਦੇ ਚਰਨਾਂ ਵਿੱਚ ਰੁਲਣਾ ਹੀ ਉਸ ਦਾ ਜੀਵਨ ਹੁੰਦਾ ਹੈ ਅਤੇ ਬੈ ਖਰੀਦ ਗੋਲਾ ਬਣ ਕੇ ਸੇਵਾ ਕਰਨੀ ਹੀ ਉਸ ਦਾ ਧਰਮ ਬਣ ਜਾਂਦਾ ਹੈ। ਪਤੀ ਪਿਆਰ ਦੇ ਬਸਲ ਅਤੇ ਪ੍ਰੇਮ ਰਸ ਦੀ ਮਦਹੋਸ਼ੀ ਵਿੱਚ ਉਸਦੇ ਪਹਿਲਾਂ ਸੁਣੇ ਸੁਣਾਏ ਹਾਂਜੀ ਪਤੀ ਪਿਆਰ ਅਤੇ ਬਸਲ ਦੇ ਪ੍ਰੇਮ ਰਸ ਦੀ ਮਦਹੋਸ਼ੀ ਵਿੱਚ ਉਸਦੇ ਪਹਿਲਾਂ ਸੁਣੇ ਸੁਣਾਏ ਮਨ ਘੜੇ ਖਿਆਲ ਅਨੁਮਾਨ ਨਿਸ਼ਚੇ ਰੀਝਾਂ ਆਸਾਂ ਸਭ ਕੁਝ ਅਧੂਰੀਆਂ ਬੇਲੋੜੀਆਂ ਅਤੇ ਗਲਤ ਹੋ ਜਾਂਦੀਆਂ ਹਨ ਜਿਨ੍ਹਾਂ ਨੂੰ ਉਹ ਛੇਤੀ ਹੀ ਭੁੱਲ ਜਾਂਦੀ। ਇਸ ਤਰ੍ਹਾਂ ਕੜਮਾਈ ਤੋਂ ਲੈ ਕੇ ਬਸਲ ਤੱਕ ਬਾਲੀ ਦੀਆਂ ਪ੍ਰੇਮ ਸਮੈਪਨਾਂ ਦੀਆਂ ਸੂਖਮ ਮਾਨਸਿਕ ਉਡਾਰੀਆਂ ਹੀ ਉਸਦੀ ਜਿਗਿਆਸਾ ਹੈ, ਕਰਮ ਹੈ, ਧਰਮ ਹੈ, ਜੀਵਨ ਸੇਧ ਹੈ, ਉਦੇਸ਼ ਹੈ ਅਤੇ ਬਸਲ ਅਥਵਾ ਮਿਲਾਪ ਹੀ ਉਸਦੀ ਪ੍ਰਾਪਤੀ ਹੈ, ਮੰਜ਼ਲ ਹੈ, ਪ੍ਰੇਮ ਪਿਆਲਾ ਹੈ, ਪ੍ਰੇਮ ਖੇਲ ਹੈ, ਪ੍ਰੇਮ ਰਸ ਹੈ, ਚੁੱਪ ਪ੍ਰੀਤ ਹੈ, ਮਹਾ ਆਨੰਦ ਹੈ ਜਿਸ ਵਿੱਚ ਅਲਮਸਤ ਮਤਵਾਰੀ ਹੋਣਾ ਹੀ ਬਾਲੀ ਦਾ ਜੀਵਨ ਮਨੋਰਥ ਅਥਵਾ ਟੀਚਾ ਹੈ। ਐਨ ਇਸੇ ਤਰ੍ਹਾਂ ਜਦ ਜੀਵ ਗੁਰੂ ਧਾਰ ਲੈਂਦਾ ਹੈ ਹਾਂਜੀ ਐਨ ਇਸੇ ਤਰ੍ਹਾਂ ਜਦ ਜੀਵ ਗੁਰੂ ਧਾਰ ਲੈਂਦਾ ਹੈ ਅਥਵਾ ਅੰਮ੍ਰਿਤ ਛਕ ਲੈਂਦਾ ਹੈ ਤਾਂ ਜੀਵ ਰੂਪੀ ਇਸਤਰੀ ਦੀ ਅਕਾਲ ਪੁਰਖ ਰੂਪੀ ਪ੍ਰੀਤਮ ਨਾਲ ਕੜਮਾਈ ਹੋ ਜਾਂਦੀ। ਇਸ ਤੋਂ ਅੱਗੇ ਗੁਰੂ ਦੀਆਂ ਬਖਸ਼ਾਂ ਦੁਆਰਾ ਜੀਵ ਨੂੰ ਸਾਹ ਸੰਗਤ ਪ੍ਰਾਪਤ ਹੁੰਦੀ ਹਾਂਜੀ ਉਸ ਤੋਂ ਬਾਅਦ ਜੀਵ ਨੂੰ ਸਾਹ ਸੰਗਤ ਪ੍ਰਾਪਤ ਹੁੰਦੀ ਹੈ ਜਿਸ ਵਿੱਚ ਵਿਚਰਦਿਆਂ ਹੋਇਆਂ ਜੀਵ ਇਸਤਰੀ ਆਪਣੇ ਪਤੀ ਪਰਮੇਸ਼ਰ ਦੇ ਪ੍ਰੇਮ ਸੁਨੇੜੇ ਗੁਣ ਵਡਿਆਈ ਪਿਆਰ ਦੀਆਂ ਕਥਾ ਕਹਾਣੀਆਂ ਪੜ੍ਹਦੀ ਸੁਣਦੀ ਅਤੇ ਗੁਣ ਗਾਉਂਦੀ ਰਹਿੰਦੀ। ਇਸ ਤਰ੍ਹਾਂ ਉਸਦੇ ਹਿਰਦੇ ਅੰਦਰ ਪਤੀ ਪਰਮੇਸ਼ਰ ਨਾਲ ਪ੍ਰੀਤ ਪ੍ਰੇਮ ਪਿਆਰ ਖਿੱਚ ਬੈਰਾਗ ਬਿਰਹੋਂ ਕਾਂਖੀ ਉਪਜਦੀ ਵੱਧਦੀ ਪ੍ਰਫੁੱਲਤ ਹੁੰਦੀ ਮੌਲਦੀ ਉਛਲਦੀ ਹੋਈ ਪ੍ਰੀਤ ਦੇ ਚਲੂਲੇ ਲਾਲ ਰੰਗ ਵਿੱਚ ਰੰਗੀਜ ਕੇ ਪ੍ਰੇਮ ਸਵੈਪਨਾਂ ਦੇ ਬਲਬਲਿਆਂ ਦੁਆਰਾ ਪ੍ਰੇਮ ਪੁਰਖ ਅਥਵਾ ਪਰਮੇਸ਼ਰ ਦੇ ਮਿਲਾਪ ਅਥਵਾ ਬਸਲ ਦੀ ਉਡੀਕ ਅਤੇ ਖਿੱਚ ਵੱਧਦੀ ਜਾਂਦੀ। ਬਾਲੀ ਅਥਵਾ ਦੁਨਿਆਵੀ ਲੜਕੀ ਅਤੇ ਜੀਵ ਇਸਤਰੀ ਅਥਵਾ ਜਗਿਆਸੂ ਦੇ ਪ੍ਰੇਮ ਖੇਲ ਵਿੱਚ ਅਤਿਅੰਤ ਅੰਤਰ ਅਤੇ ਭੇਦ ਹੈ। ਹਾਂਜੀ ਇਹ ਧਿਆਨ ਦੇਣ ਯੋਗ ਗੱਲ ਹੈ। ਬਾਲੀ ਅਥਵਾ ਦੁਨਿਆਵੀ ਲੜਕੀ ਅਤੇ ਜੀਵ ਇਸਤਰੀ ਅਥਵਾ ਜਗਿਆਸੂ ਦੇ ਪ੍ਰੇਮ ਖੇਲ ਵਿੱਚ ਅਤਿਅੰਤ ਅੰਤਰ ਅਤੇ ਭੇਦ ਹੈ ਜਿਸ ਨੂੰ ਹੇਠਾਂ ਸਪਸ਼ਟ ਕਰਨ ਦਾ ਉੱਦਮ ਕੀਤਾ ਜਾਂਦਾ ਹੈ। ਇੱਕ ਪਾਸੇ ਬਾਲੀ ਦਾ ਦੁਨਿਆਵੀ ਪਿਆਰ ਉਹ ਕੀ ਹੈ, ਦੂਸਰੇ ਪਾਸੇ ਜਗਿਆਸੂ ਦਾ ਅਲਾਹੀ ਪ੍ਰੇਮ ਉਹ ਕੀ ਹੈ। ਬਾਲੀ ਦਾ ਦੁਨਿਆਵੀ ਪਿਆਰ ਮਾਇਕੀ ਮੰਡਲ ਦੀ ਖੇਲ ਹੈ, ਦੁਨਿਆਵੀ ਪਤੀ ਹੈ, ਬਿਨਸਨ ਹਾਰ ਹੈ, ਬਾਹਰਮੁਖੀ ਮਾਨਸਿਕ ਕਿਰਿਆ ਹੈ। ਜਗਿਆਸੂ ਦਾ ਅਲਾਹੀ ਪਿਆਰ ਆਤਮ ਮੰਡਲ ਦੀ ਖੇਲ ਹੈ, ਪਰਮੇਸ਼ਰ ਪਤੀ ਹੈ, ਅਵਿਨਾਸ਼ੀ ਹੈ, ਅੰਤਰਮੁਖੀ ਜਗਿਆਸਾ ਹੈ। ਬਾਲੀ ਦਾ ਜੋ ਦੁਨਿਆਵੀ ਪਿਆਰ ਉਹ ਸਰੀਰਕ ਵਸਲ ਦਾ ਟੀਚਾ ਹੈ, ਮਾਇਕੀ ਮੰਡਲ ਦੀ ਸੰਗਤ ਹੈ, ਮਾਨਸਿਕ ਬਲਬਲੇ ਹਨ, ਆਤਮਕ ਮੰਡਲ ਦੀ ਮੰਜ਼ਲ ਹੈ, ਆਤਮਕ ਸਾਹ ਸੰਗਤ ਹੈ, ਆਤਮਕ ਪ੍ਰੇਮ ਸਵੈਪਨਾ ਹੈ। ਇਹ ਮਾਇਕੀ ਮੰਡਲ ਦੀ ਬਿਰਤੀ ਹੈ। ਇੱਥੇ ਦੁੱਖ ਕਲੇਸ਼ ਹਨ ਦੁਨਿਆਵੀ ਪਿਆਰ ਵਿੱਚ, ਅਲਾਹੀ ਪਿਆਰ ਵਿੱਚ ਸ਼ਬ ਸੁਰ ਦੀ ਖੇਲ ਹੈ, ਸਦਾ ਸੁੱਖ ਅਤੇ ਆਨੰਦ ਹੈ, ਆਰਜੀ ਫਿੱਕਾ ਮਾਨਸਿਕ ਪਿਆਰ ਹੈ, ਬਾਹਰਮੁਖੀ ਪ੍ਰੇਮ ਖੇਲ ਹੈ, ਅਲਾਹੀ ਪਿਆਰ ਦਾ ਚਲੂਲਾ ਰੰਗ ਹੈ, ਅੰਤਰ ਆਤਮੇ ਚੁੱਪ ਪ੍ਰੀਤ ਹੈ, ਆਵਾਗਮਨ ਹੈ, ਨਿਰਾਸ਼ਤਾ ਹੋ ਸਕਦੀ ਹੈ, ਹੋਂ ਤਾਰੀ ਹੈ, ਉੱਧਰ ਮੁਕਤੀ ਹੈ, ਸਦਾ ਮਨ ਚਾਓ ਹੈ, ਹਉਮੈ ਦੀ ਅਣਹੋਂਦ ਹੈ, ਮੈਂ ਮੇਰੀ ਹੈ, ਉੱਧਰ ਤੂੰ ਤੇਰੀ ਹੈ, ਚਿੰਤਾ ਫਿਕਰ ਹੈ, ਸਦਾ ਮਨ ਚਾਓ ਹੈ, ਰੋਸੇ ਗਿਲੇ ਨਹੋਰੇ ਹਨ ਬਾਲੀ ਦੇ ਪਿਆਰ ਵਿੱਚ, ਰੋਸੇ ਗਿਲੇ ਨਹੋਰੇ ਹਨ, ਉੱਧਰ ਸ਼ੁਕਰ ਹੈ, ਕੂੜੀ ਪ੍ਰੀਤ ਹੈ, ਸੱਚੀ ਪ੍ਰੀਤ ਹੈ, ਝੂਠਾ ਰਿਸ਼ਤਾ ਹੈ, ਸੱਚਾ ਆਤਮਿਕ ਨਾਤਾ ਹੈ। ਦੂਜੇ ਲਫਜ਼ਾਂ ਵਿੱਚ ਬਾਲੀ ਦੀ ਪ੍ਰੇਮ ਖੇਲ ਮਾਇਕੀ ਮੰਡਲ ਤਾਂ ਸੀਮਤ ਹੈ ਪਰ ਜਗਿਆਸੂ ਦੀ ਸੁਰਤ ਦਾ ਅੰਤਰਮੁਖੀ ਹੋ ਕੇ ਸ਼ਬਦ ਨਾਲ ਮੇਲ ਕਰਨਾ ਅਤੇ ਸ਼ਬਦ ਵਿੱਚ ਲਵਲੀਨ ਹੋਣਾ ਆਤਮਕ ਖੇਲ ਦੀ ਮੰਜ਼ਿਲ ਹੈ। ਹਾਂਜੀ, ਬਾਲੀ ਦੀ ਪ੍ਰੇਮ ਖੇਲ ਮਾਇਕੀ ਮੰਡਲ ਤਾਂ ਸੀਮਤ ਹੈ, ਪਰ ਜਗਿਆਸੂ ਦੀ ਸੁਰਤ ਦਾ ਅੰਤਰਮੁਖੀ ਹੋ ਕੇ ਸ਼ਬਦ ਨਾਲ ਮੇਲ ਕਰਨਾ ਅਤੇ ਸ਼ਬਦ ਵਿੱਚ ਲਵਲੀਨ ਹੋਣਾ ਆਤਮਕ ਖੇਲ ਦੀ ਮੰਜ਼ਿਲ ਹੈ। ਜਿਸ ਤਰ੍ਹਾਂ ਬਾਲੀ ਦੀ ਕੜਮਾਈ ਤੋਂ ਮਗਰੋਂ ਪਤੀ ਦੇ ਮੇਲ ਜਾਂ ਬਸਲ ਹੋਣ ਤੱਕ ਪਤੀ ਭਗਤੀ ਅਥਵਾ ਯਾਦ ਸਿਮਰਨ ਸਹਿ ਸਵਾਈ ਆਮ ਮਹਾਰੇ ਹੀ ਹੁੰਦਾ ਰਹਿੰਦਾ ਹੈ ਅਤੇ ਦ੍ਰਿੜ ਹੋਈ ਜਾਂਦਾ ਹੈ, ਉਸੇ ਤਰ੍ਹਾਂ ਜਗਿਆਸੂ ਦੀ ਪ੍ਰਭੂ ਮਿਲਾਪ ਲਈ ਖਿੱਚ ਕਾਂਖੀ ਬਿਰਹੋਂ ਭੁੱਖ ਸਹਿ ਸਵਾਏ ਹੀ ਵੱਧਦੀ ਜਾਂਦੀ ਹੈ। ਪਰ ਨੁਕਤੇ ਵਾਲੀ ਗੱਲ ਇਹ ਹੈ ਕਿ ਇਹ ਪ੍ਰਭੂ ਪ੍ਰੇਮ ਦਾ ਰੰਗ ਸਾਧ ਸੰਗਤ ਅਥਵਾ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਸੰਗਤ ਵਿੱਚ ਸ਼ੋ ਅਥਵਾ ਨਾਲ ਨਾਲ ਲਾਗ ਨਾਲ ਹੀ ਲੱਗ ਸਕਦਾ ਹੈ। ਪਰ ਨੁਕਤੇ ਵਾਲੀ ਗੱਲ ਇਹ ਹੈ ਕਿ ਇਹ ਪ੍ਰਭੂ ਪ੍ਰੇਮ ਦਾ ਰੰਗ ਸਾਧ ਸੰਗਤ ਅਥਵਾ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਸੰਗਤ ਵਿੱਚ ਸ਼ੋ ਅਥਵਾ ਲਾਗ ਨਾਲ ਹੀ ਲੱਗ ਸਕਦਾ ਹੈ। ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੇ ਸਾਧੂ ਸੰਗ, ਜਿਉਂ ਜਿਉਂ ਉਹ ਵਧਾਈਐ ਤਿਉਂ ਤਿਉਂ ਹਰਸ਼ੋ ਰੰਗ। ਇਸ ਪੰਕਤੀ ਦਾ ਮਤਲਬ ਇਹ ਹੈ ਕਿ ਜਿਉਂ ਜਿਉਂ ਜੀਵ ਸਾਧੂ ਜਾਂ ਮਹਾਂਪੁਰਖਾਂ ਦੀ ਸੰਗਤ ਅਥਵਾ ਸਾਧ ਸੰਗਤ ਕਰਦਾ ਹੈ, ਤਿਉਂ ਤਿਉਂ ਜਗਿਆਸੂ ਦੇ ਹਿਰਦੇ ਵਿੱਚ ਹਰੀ ਦੇ ਪਿਆਰ ਦੇ ਰੰਗ ਦੀ ਸ਼ੋਅ ਲੱਗਦੀ ਜਾਂਦੀ ਹੈ। ਇਸ ਤਰ੍ਹਾਂ ਪ੍ਰਭੂ ਪ੍ਰੇਮ ਵੱਧਦਾ ਜਾਂਦਾ ਹੈ ਅਤੇ ਮਿਲਾਪ ਦੀ ਖਿੱਚ ਅਤੇ ਬਸਲ ਦੀ ਭੁੱਖ ਤੀਬਰ ਹੁੰਦੀ ਜਾਂਦੀ ਹੈ। ਇਸੇ ਕਰਕੇ ਗੁਰਬਾਣੀ ਵਿੱਚ ਸਾਧ ਸੰਗਤ ਦੀ ਇਤਨੀ ਵਡਿਆਈ ਕੀਤੀ ਗਈ ਹੈ। ਸਾਧ ਸੰਗਤ ਭਉ ਭਾਓ ਸਹਿਜ ਬੈਰਾਗ ਹੈ, ਸਾਧ ਸੰਗਤ ਪੈ ਭਾਏ ਨਿੱਜ ਕਰ ਪਾਇਆ, ਸਾਧ ਸੰਗਤ ਬਿਨਾਂ ਭਉ ਨਹੀਂ ਉਪਜੈ ਭਾਵ ਬਿਨ ਭਗਤ ਨਾ ਹੋਏ ਤੇਰੀ, ਪਿਰਮ ਪਿਆਲਾ ਸਾਧ ਸੰਗ ਭਗਤ ਬਸ਼ਲ ਪਾਰਸ ਪਰਸੈ, ਸਾਧ ਕੈ ਸੰਗ ਲੱਗੈ ਪ੍ਰਭ ਮੀਠਾ। ਇਸ ਲੇਖ ਦੇ ਪਿਛਲਿਆਂ ਭਾਗਾਂ ਵਿੱਚ ਦੱਸਿਆ ਜਾ ਚੁੱਕਾ ਹੈ ਕਿ ਸ਼ਬਦ ਦੀ ਕਮਾਈ ਦੇ ਦੋ ਪੱਖ ਹਨ। ਪਹਿਲਾ ਹੈ ਜੀ ਅੱਖਰ ਰੂਪੀ ਸ਼ਬਦ ਅਥਵਾ ਗੁਰਮੰਤਰ ਦਾ ਰਸਨਾ ਨਾਲ ਸਿਮਰਨ ਅਤੇ ਗੁਰਬਾਣੀ ਦਾ ਪਾਠ ਕਰਨਾ। ਦੂਸਰਾ ਹੈ ਤਤ ਸ਼ਬਦ ਅਥਵਾ ਅੱਖਰਹੀਣ ਸ਼ਬਦ ਜਿਸ ਦੀ ਸੁਰਤੀ ਦੁਆਰਾ ਹੀ ਕਮਾਈ ਹੋ ਸਕਦੀ ਹੈ। ਇਹ ਅੰਤਰਮੁਖੀ ਆਤਮਿਕ ਖੇਲ ਹੈ ਜੋ ਬੜੀ ਸੂਖਮ ਅਤੇ ਔਖੀ ਹੈ। ਜੋ ਸਾਧੂ ਸੰਗ ਅਥਵਾ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਸੰਗਤ ਅਤੇ ਅਗਵਾਈ ਵਿੱਚ ਹੀ ਹੋ ਸਕਦੀ ਹੈ। ਸਾਧ ਸੰਗਤ ਗੁਰ ਸ਼ਬਦ ਕਮਾਈ, ਸਾਧ ਸੰਗਤ ਗੁਰ ਸ਼ਬਦ ਸੰਭਾਲਾ, ਸਾਧ ਸੰਗਤ ਗੁਰ ਸ਼ਬਦ ਸੁਰਤੀ, ਸਾਧ ਸੰਗਤ ਗੁਰ ਸ਼ਬਦ ਵਿਲੋਬੈ। ਇਸ ਅੰਤਰਮੁਖੀ ਸ਼ਬਦ ਸੁਰ ਦੀ ਕਮਾਈ ਤੋਂ ਬਗੈਰ ਹਾਂਜੀ ਇਸ ਅੰਤਰਮੁਖੀ ਸ਼ਬਦ ਸੁਰ ਦੀ ਕਮਾਈ ਤੋਂ ਬਗੈਰ ਪ੍ਰਭੂ ਦੇ ਅਨੁਭਵੀ ਸਾਕਸ਼ਾਤ ਦਰਸ਼ਨ ਨਹੀਂ ਹੋ ਸਕਦੇ। ਇੰਨੀ ਅੱਖੀ ਨਦਰ ਨਾ ਆਵਈ ਜਿੱਚਰ ਸ਼ਬਦ ਨਾ ਕਰੀ ਵਿਚਾਰ, ਸਾਹਿਬ ਮੇਰਾ ਸਦਾ ਹੈ ਦਿਸੈ ਸ਼ਬਦ ਕਮਾਏ, ਸਤਿਗੁਰ ਨੂੰ ਸਭ ਕੋ ਵੇਖਦਾ ਜੇਤਾ ਜਗ ਸੰਸਾਰ, ਡਿੱਠੇ ਮੁਕਤ ਨਾ ਹੋਵਈ ਜਿੱਚਰ ਗੁਰ ਸ਼ਬਦ ਨਾ ਕਰੇ ਵਿਚਾਰ, ਸਦ ਹੀ ਨੇੜੇ ਦੂਰ ਨਾ ਜਾਣੋ ਗੁਰ ਕੈ ਸ਼ਬਦ ਨਜ਼ੀਕ ਪਛਾਣੋ। ਦੂਜੇ ਲਫਜ਼ਾਂ ਵਿੱਚ ਜਦ ਜਗਿਆਸੂ ਸ਼ੁਰੂ ਵਿੱਚ ਸ਼ਬਦ ਦੇ ਅੱਖਰੀ ਸਰੂਪ ਦਾ ਸਿਮਰਨ ਕਰਦਾ ਹੈ ਤਾਂ ਅਜੇ ਸ਼ਬਦ ਸੁਰ ਦਾ ਮੇਲ ਨਾ ਹੋਣ ਕਰਕੇ ਜਗਿਆਸੂ ਦੇ ਮਨ ਉੱਤੇ ਮਾਇਆ ਅਤੇ ਵਿਕਾਰਾਂ ਦਾ ਅਸਰ ਹੁੰਦਾ ਰਹਿੰਦਾ ਹੈ। ਹਾਂਜੀ ਜਦ ਜਗਿਆਸੂ ਸ਼ੁਰੂ ਵਿੱਚ ਸ਼ਬਦ ਦੇ ਅੱਖਰੀ ਸਰੂਪ ਦਾ ਸਿਮਰਨ ਕਰਦਾ ਹੈ ਤਾਂ ਅਜੇ ਸ਼ਬਦ ਸੁਰ ਦਾ ਮੇਲ ਨਾ ਹੋਣ ਕਰਕੇ ਜਗਿਆਸੂ ਦੇ ਮਨ ਉੱਤੇ ਮਾਇਆ ਅਤੇ ਵਿਕਾਰਾਂ ਦਾ ਅਸਰ ਹੁੰਦਾ ਰਹਿੰਦਾ ਹੈ। ਇਸ ਤਰ੍ਹਾਂ ਉਸ ਦੀ ਬਿਰਤੀ ਖਿੰਡਦੀ ਰਹਿੰਦੀ ਹੈ ਜੋ ਕਿ ਜਗਿਆਸੂਆਂ ਦੀ ਆਮ ਸ਼ਿਕਾਇਤ ਹੁੰਦੀ ਹੈ। ਫਿਰ ਵੀ ਉੱਚੀ ਸੁੱਚੀ ਸਾਧ ਸੰਗਤ ਵਿੱਚ ਜਦ ਕਦੇ ਉਨ ਮਨ ਉੱਤੇ ਸ਼ਬਦ ਦੀ ਚੋਟ ਵੱਜਦੀ ਹੈ ਤਾਂ ਉਸ ਨੂੰ ਸ਼ਬਦ ਸੁਰ ਦੇ ਅਨੁਭਵੀ ਮੇਲ ਦਾ ਚੌਲਾ ਜਿਹਾ ਲਿਸ਼ਕਾਰਾ ਪੈਂਦਾ ਹੈ, ਪਰ ਉਹ ਖਿਣ ਪੰਗਰ ਹੀ ਹੁੰਦਾ ਹੈ ਅਤੇ ਤਤਕਾਲ ਉੱਡ ਪੁੱਟ ਜਾਂਦਾ ਹੈ। ਅਸੀਂ ਇਹਨਾਂ ਕਦੇ ਕਦਾਈ ਦੇ ਲਿਸ਼ਕਾਰਿਆਂ ਨੂੰ ਹੀ ਪ੍ਰਭੂ ਦੇ ਦਰਸ਼ਨ ਸਮਝ ਕੇ ਫੁੱਲੇ ਨਹੀਂ ਸਮਾਉਂਦੇ। ਸੂਰਜ ਦੀ ਧੁੱਪ ਪ੍ਰਕਾਸ਼ ਰੂਪ ਹੈ ਅਤੇ ਹਨੇਰਾ ਪ੍ਰਕਾਸ਼ ਦੀ ਅਣਹੋਣ ਦਾ ਨਾਂ ਹੈ। ਇਸੇ ਤਰ੍ਹਾਂ ਪਰਮਾਤਮਾ ਦੇ ਪ੍ਰਕਾਸ਼ ਨੂੰ ਹੀ ਸ਼ਬਦ ਕਿਹਾ ਜਾਂਦਾ ਹੈ ਅਤੇ ਇਸ ਸ਼ਬਦ ਰੂਪੀ ਪ੍ਰਕਾਸ਼ ਦੀ ਅਣਹੋਂਦ ਨੂੰ ਹੀ ਮਾਇਆ ਦਾ ਹਨੇਰ ਜਾਂ ਭਰਮ ਭਲਾਵਾ ਕਿਹਾ ਜਾਂਦਾ ਹੈ। ਕਾਲੇ ਬੋਲੇ ਬੱਦਲਾਂ ਵਿੱਚੋਂ ਕਦੀ ਕਦਾਈ ਬਿਜਲੀ ਦੀ ਲਿਸ਼ਕ ਛਿਣ ਮਾਤਰ ਪੈ ਕੇ ਅਲੋਪ ਹੋ ਜਾਂਦੀ। ਇਸ ਖਿਣ ਪੰਗਰ ਲਿਸ਼ਕ ਨੂੰ ਸੂਰਜ ਦੇ ਦਰਸ਼ਨ ਸਮਝਣਾ ਸਾਡੀ ਵੱਡੀ ਭੁੱਲ ਹੈ। ਇਸੇ ਤਰ੍ਹਾਂ ਸਾਡੇ ਹਿਰਦੇ ਦੇ ਕਾਲੇ ਬੋਲੇ ਭਰਮ ਦੇ ਬੱਦਲਾਂ ਵਿੱਚੋਂ ਕਦੀ ਕਦਾਈ ਆਤਮਿਕ ਬਿਜਲੀ ਅਥਵਾ ਨਾਮ ਦੀ ਲਿਸ਼ਕ ਉਪਜਦੀ ਹੈ, ਜਿਸ ਨੂੰ ਪਰਮਾਤਮਾ ਦੇ ਦਰਸ਼ਨ ਸਮਝਣਾ ਵੀ ਭੁੱਲ ਹੈ। ਨਤੀਜੇ ਵਜੋਂ ਜਗਿਆਸੂ ਇਹਨਾਂ ਲਿਸ਼ਕਾਂ ਨੂੰ ਹੀ ਆਪਣੀ ਆਤਮਿਕ ਮੰਜ਼ਿਲ ਅਥਵਾ ਦਰਸ਼ਨ ਮੇਲ ਜਾਂ ਬਸਲ ਸਮਝ ਲੈਂਦਾ ਹੈ। ਹਾਂਜੀ, ਨਤੀਜੇ ਵਜੋਂ ਜਗਿਆਸੂ ਇਹਨਾਂ ਲਿਸ਼ਕਾਂ ਨੂੰ ਹੀ ਆਪਣੀ ਆਤਮਿਕ ਮੰਜ਼ਿਲ ਅਥਵਾ ਦਰਸ਼ਨ ਮੇਲ ਜਾਂ ਬਸਲ ਸਮਝ ਲੈਂਦਾ ਹੈ। ਇਸ ਪਰਮ ਭੁਲੇਖੇ ਨਾਲ ਸੂਖਮ ਹਉਮੈ ਉਪਜਦੀ ਹੈ ਅਤੇ ਆਤਮਿਕ ਤਰੱਕੀ ਰੁਕ ਜਾਂਦੀ। ਇਸੇ ਤਰ੍ਹਾਂ ਪਰਮਾਰਥਕ ਪੰਧ ਉੱਤੇ ਚੱਲਦਿਆਂ ਹੋਇਆਂ ਜਗਿਆਸੂ ਰਿਧੀਆਂ ਸਿੱਧੀਆਂ ਭਵਿੱਖ ਬਾਣੀ ਜੰਤਰ ਮੰਤਰ ਵਰਸਰਾਪ ਯੋਗ ਸਾਧਨਾ ਹੱਠ ਯੋਗ ਤਾਂਤਰਿਕ ਵਿੱਦਿਆ ਗਿਆਨ ਧਿਆਨ ਕਰਮ ਧਾਰਮ ਆਦਿ ਅਨੇਕ ਮਨੋਕਲਪਤ ਧਾਰਮਿਕ ਪ੍ਰਾਪਤੀਆਂ ਦੇ ਕ੍ਰਿਸ਼ਮਿਆਂ ਵਿੱਚ ਪ੍ਰਵਿਰਤ ਹੋ ਕੇ ਮਾਇਕੀ ਪਰਛਾਵੇਂ ਵਿੱਚ ਗਲਤਾਨ ਹੋ ਜਾਂਦੇ ਹਨ ਅਤੇ ਆਪੂ ਘੜੇ ਹੋਏ ਧਾਰਮਿਕ ਬੰਧਨਾਂ ਵਿੱਚ ਫਸ ਜਾਂਦੇ ਹਨ। ਇਸ ਤਰ੍ਹਾਂ ਜਗਿਆਸੂ ਸ਼ਬਦ ਸੁਰ ਦੀ ਅੰਤਰਮੁਖੀ ਆਤਮਿਕ ਸਿਹਤ ਤੋਂ ਖੁੰਝ ਕੇ ਮਾਇਆ ਦੇ ਭਰਮ ਭੁਲਾਵਿਆਂ ਵਿੱਚ ਆਪਣਾ ਜੀਵਨ ਅਜਾਈ ਗਵਾ ਲੈਂਦਾ। ਗਿਆਨ ਧਿਆਨ ਸਭ ਕੋਈ ਰਵੈ, ਬੰਧਨ ਬੰਧਿਆ ਸਭ ਜਗ ਪਵੇ। ਇਸ ਤਰ੍ਹਾਂ ਜਗਿਆਸੂ ਦੀ ਬਿਰਤੀ ਸੁਰਤੀ ਚੜ੍ਹਦੀਆਂ ਕਲਾ ਤੋਂ ਉਖੜ ਕੇ ਖੜਦੀ ਕਲਾ ਵਿੱਚ ਬਦਲ ਜਾਂਦੀ ਹੈ ਅਤੇ ਫਿਰ ਸੂਖਮ ਹੋਮੇ ਦੇ ਕਾਰਨ ਢੈਂਦੀਆਂ ਕਲਾ ਵੱਲ ਮੁੜ ਪੈਂਦੀ ਹੈ ਅਤੇ ਪੁੱਠਾ ਚਰਖਾ ਚੱਲ ਪੈਂਦਾ ਹੈ। ਪਰ ਜਗਿਆਸੂ ਨੂੰ ਇਸ ਗਰਾਵਟ ਦੀ ਸੋਝੀ ਨਹੀਂ ਹੁੰਦੀ। ਗੁਰਬਾਣੀ ਵਿੱਚ ਦਰਸਾਏ ਸ਼ਬਦ ਵਿਚਾਰ ਦੀ ਬਾਬਤ ਵੀ ਜਗਿਆਸਾ ਨੂੰ ਡਾਢਾ ਭਲ ਭੁਲੇਖਾ ਪਿਆ ਹੋਇਆ ਹੈ। ਅਸੀਂ ਅੱਖਰੀ ਸਰੂਪ ਸ਼ਬਦ ਅਥਵਾ ਬਾਣੀ ਦੇ ਦਿਮਾਗੀ ਅਰਥ ਅਤੇ ਕਥਾ ਵਾਰਤਾ ਨਾਲ ਹੋਈ ਸ਼ਬਦ ਵਿਚਾਰ ਸਮਝੀ ਬੈਠੇ ਹਾਂ। ਹਾਂਜੀ, ਅਸੀਂ ਅੱਖਰੀ ਸਰੂਪ ਸ਼ਬਦ ਅਥਵਾ ਬਾਣੀ ਦੇ ਦਿਮਾਗੀ ਅਰਥ ਅਤੇ ਕਥਾ ਵਾਰਤਾ ਨਾਲ ਹੀ ਸ਼ਬਦ ਵਿਚਾਰ ਸਮਝੀ ਬੈਠੇ ਹਾਂ, ਪਰ ਅਸਲ ਵਿੱਚ ਅੱਖਰਹੀਣ ਪ੍ਰਕਾਸ਼ ਰੂਪ ਨਾਮ ਰੂਪ ਤੱਤ ਸ਼ਬਦ ਅਨਹਦ ਸ਼ਬਦ ਵਿੱਚ ਸੁਰਤ ਲਾਉਣੀ, ਲਵਲੀਨ ਹੋਣਾ, ਰੰਗ ਮਾਨਣਾ, ਰਸ ਮਾਨਣਾ, ਪਿਰਮ ਪਿਆਲਾ ਪੀਣਾ, ਅਲਮਸਤ ਮਤਵਾਰਾ ਹੋਣਾ ਹੀ ਸ਼ਬਦ ਵਿਚਾਰ ਹੈ। ਇਸ ਵਿਚਾਰ ਨੂੰ ਹੇਠਲੀਆਂ ਪੰਕਤੀਆਂ ਸਿੱਧ ਕਰਦੀਆਂ ਹਨ। ਗੁਰਮੁਖ ਸ਼ਬਦ ਵਿਚਾਰ ਸਦਾ ਲਿਵ ਲਾਈਏ, ਗੁਰਮੁਖ ਸ਼ਬਦ ਵਿਚਾਰ ਸੱਚ ਕਮਾਇਆ, ਗੁਰਮੁਖ ਸ਼ਬਦ ਵਿਚਾਰ ਸੱਚ ਸਿਆਣੀਏ, ਗੁਰਮੁਖ ਸ਼ਬਦ ਵਿਚਾਰ ਸ਼ਬਦ ਬਖਾਣਿਆ। ਅੱਖਰਾਂ ਵਾਲੇ ਸ਼ਬਦ ਜਾਂ ਗੁਰਬਾਣੀ ਦੀ ਵਿਆਖਿਆ ਜਾਂ ਵਿਚਾਰ ਸਾਡੇ ਦਿਮਾਗ ਦਾ ਕਰਤਵ ਹੈ, ਪਰ ਅੱਖਰਹੀਣ ਤੱਤ ਸ਼ਬਦ ਦੀ ਵਿਚਾਰ ਗੁੱਜੀ ਅੰਤਰਮੁਖੀ ਆਤਮਿਕ ਮੰਡਲ ਦੀ ਚੁੱਪ ਪ੍ਰੀਤ ਦੀ ਅਨੁਭਵੀ ਖੇਲ ਹੈ, ਜੋ ਕਿ ਕਿਸੇ ਬਿਰਲੇ ਵਡਭਾਗੇ ਗੁਰਮੁਖ ਨੂੰ ਹੀ ਪ੍ਰਦਾਨ ਹੁੰਦੀ ਹੈ। ਅਤੇ ਬਿਰਲੇ ਸੰਸਾਰ ਵਿੱਚ ਦਰਸ਼ਨ ਜੋਤ ਪਤੰਗ ਮਿਲਣ ਦੇ, ਅਤੇ ਬਿਰਲੇ ਸੰਸਾਰ ਵਿੱਚ ਸ਼ਬਦ ਸੁਰਤ ਹੋਏ ਮਿਰਗ ਮਰਨ ਦੇ, ਅਤੇ ਬਿਰਲੇ ਸੰਸਾਰ ਵਿੱਚ ਚਰਨ ਕਮਲ ਹੋਏ ਪਵਰ ਵਸੰਦੇ, ਅਤੇ ਬਿਰਲੇ ਸੰਸਾਰ ਵਿੱਚ ਪਿਰਮ ਸੁਨੇਹੀ ਮੀਨ ਤਰਨ ਦੇ। ਵਾਹਿਗੁਰੂ ਗੁਰ ਸ਼ਬਦ ਲੈ ਪਿਰਮ ਪਿਆਲਾ ਚੁੱਪ ਚ ਬੋਲਾ, ਐਸੇ ਜਨ ਬਿਰਲੇ ਸੰਸਾਰੇ ਗੁਰ ਸ਼ਬਦ ਵਿਚਾਰੇ ਰਹੇ ਨਿਰਾਰੇ। ਇਸੇ ਤਰ੍ਹਾਂ ਸ਼ਬਦ ਸੁਣੀ ਦੀ ਬਾਬਤ ਵੀ ਮੁੱਢਲਾ ਭੁਲੇਖਾ ਪਿਆ ਹੋਇਆ ਹੈ। ਪਿਰ ਰਸਾਲੂ ਤਾਂ ਮਿਲੈ ਜਾਂ ਗੁਰ ਕਾ ਸ਼ਬਦ ਸੁਣੀ, ਇੱਥੇ ਵੀ ਅਸੀਂ ਅੱਖਰ ਸ਼ਬਦ ਅਥਵਾ ਗੁਰਬਾਣੀ ਨੂੰ ਸਰੀਰਕ ਕੰਨਾਂ ਨਾਲ ਸੁਣਨਾ ਹੀ ਸਮਝੀ ਬੈਠੇ ਹਾਂ, ਪਰ ਅਸਲ ਵਿੱਚ ਜਦ ਮਨ ਅੰਤਰਮੁਖੀ ਹੋ ਕੇ ਸ਼ਬਦ ਸੁਰਤ ਵਿੱਚ ਲਵਲੀਨ ਹੁੰਦਾ ਹੈ ਤਾਂ ਅੰਤਰ ਆਤਮੇ ਅਨਹਦ ਸ਼ਬਦ ਦੀ ਧੁਨੀ ਅਨੁਭਵ ਦੁਆਰਾ ਸੁਣਾਈ ਦਿੰਦੀ ਹੈ। ਸਰੀਰਕ ਕੰਨਾਂ ਦੀ ਸਰੋਤ ਤੋਂ ਇਹ ਅਨਹਦ ਧੁਨੀ ਪਰੇ ਹੈ। ਹਾਂਜੀ, ਸਰੀਰਕ ਕੰਨਾਂ ਦੀ ਸਰੋਤ ਤੋਂ ਇਹ ਅਨਹਦ ਧੁਨੀ ਪਰੇ ਹੈ। ਸ਼ਬਦ ਅਥਵਾ ਨਾਮ ਦੀ ਅਨਹਦ ਧੁਨੀ ਨੂੰ ਅਨੁਭਵ ਕਰਨਾ, ਸ਼ਬਦ ਅਥਵਾ ਨਾਮ ਦੀ ਅਨਹਦ ਧੁਨੀ ਨੂੰ ਅਨੁਭਵ ਕਰਨਾ, ਰੰਗ ਮੰਨਣਾ, ਰਸ ਮੰਨਣਾ, ਬਿਸਮਾਦ ਹੋਣਾ ਹੀ ਸ਼ਬਦ ਸੁਣੀ ਦੀ ਅਨੁਭਵੀ ਖੇਲ ਅਥਵਾ ਸ਼ਬਦ ਵਿਚਾਰ ਹੈ, ਜਿਸ ਨਾਲ ਸ਼ਬਦ ਦੇ ਪ੍ਰਕਾਸ਼ ਮੰਡਲ ਵਿੱਚ ਫਿਰ ਰਸਾਲੂ ਅਥਵਾ ਪ੍ਰਭੂ ਦੇ ਦਰਸ਼ਨ ਜਾਂ ਮੇਲ ਹੋ ਸਕਦਾ ਹੈ। ਅੱਖਰੀ ਸਰੂਪ ਸ਼ਬਦ ਅਥਵਾ ਗੁਰਬਾਣੀ ਅਸੀਂ ਪੜ੍ਹਨੀ ਸੁਣਨੀ ਹੈ, ਕਿਉਂਕਿ ਇਸ ਦੇ ਸੁਣ ਤੋਂ ਹੀ ਸਾਨੂੰ ਅੰਤਰਮੁਖੀ ਹੋ ਕੇ ਤਤ ਸ਼ਬਦ ਦੀ ਅਨਹਤੁਨੀ ਦੀ ਸੋਝੀ ਅਤੇ ਪ੍ਰੇਰਨਾ ਮਿਲਣੀ। ਇਸ ਲਈ ਜਦ ਤਾਈਂ ਸਾਡੀ ਸੁਰਤੀ ਬਾਹਰਮੁਖੀ ਹੈ, ਸਾਡੇ ਲਈ ਅੱਖਰੀ ਸ਼ਬਦ ਅਥਵਾ ਗੁਰਬਾਣੀ ਦਾ ਪਾਠ ਜਾਂ ਕੀਰਤਨ ਕਰਨਾ ਅਤੇ ਸੁਣਨਾ ਅਤਿ ਜ਼ਰੂਰੀ ਅਤੇ ਲਾਜ਼ਮੀ ਹੈ। ਸਾਧ ਸੰਗਤ ਵਿੱਚ ਵਿਚਰਦਿਆਂ ਹੋਇਆਂ ਕਥਾ ਕੀਰਤਨ ਸੁਣ ਕੇ ਮਨ ਦਰਬ ਜਾਂਦਾ ਹੈ ਅਤੇ ਦਰਵੇ ਜਾਂ ਪਿਘਲੇ ਹੋਏ ਮਨ ਉੱਤੇ ਅਨਹਤੁਨੀ ਦੀ ਸ਼ੋ ਲਾਗ ਜਾਂ ਚੋਟ ਵੱਜਦੀ ਹੈ ਜਾਂ ਪਾਰਸ ਕਲਾ ਵਰਦੀ ਹੈ ਤਾਂ ਸਾਡਾ ਮਨ ਉਨਮਨ ਹੋ ਕੇ ਇਲਾਹੀ ਨਾਦ ਦੀ ਅਨਹਤੁਨੀ ਨੂੰ ਸੁਣ ਕੇ ਸੱਪ ਵਾਂਗ ਬਿਸਮਾਦੀ ਅਵਸਥਾ ਵਿੱਚ ਮੌਲਦਾ ਖੀਵਾ ਹੁੰਦਾ ਸ਼ਬਦ ਸੁਰਤ ਵਿੱਚ ਲੀਨ ਹੋ ਜਾਂਦਾ ਹੈ। ਬਿਸਮ ਪੇਖੇ ਬਿਸਮ ਸੁਣੀਐ ਬਿਸਮਾਦ ਨਦਰੀ ਆਇਆ, ਅਨਹਤੁਨੀ ਮੇਰਾ ਮਨ ਮੋਹਿਓ ਅਚਰਜ ਤਾਂ ਕੈ ਸਵਾਦ। ਰਾਤ ਦੇ ਹਨੇਰ ਕੁੱਪ ਵਿੱਚ ਕਿਸੇ ਚੀਜ਼ ਦਾ ਸਮੁੱਚਾ ਗਿਆਨ ਨਹੀਂ ਹੋ ਸਕਦਾ, ਸਿਰਫ ਕਿਆਸ ਅੰਦਾਜ਼ਾ ਜਾਂ ਟੋਹੀ ਲਾਈ ਜਾ ਸਕਦੀ ਹੈ ਜੋ ਚਾਨਣ ਹੋਣ 'ਤੇ ਗਲਤ ਹੋ ਜਾਂਦੀ ਹੈ। ਹਨੇਰ ਦੇ ਭਰਮ ਭੁਲੇਖੇ ਵਿੱਚ ਅਸੀਂ ਠੋਕਰਾਂ ਖਾਂਦੇ ਹਾਂ, ਹਨੇਰ ਵਿੱਚ ਹੀ ਮੱਛਰ ਕੀੜੇ ਮਕੌੜੇ ਸੱਪ ਟੂਹੇ ਆਦਿ ਨਿਕਲਦੇ ਹਨ ਅਤੇ ਸਾਨੂੰ ਡੰਗ ਮਾਰਦੇ ਹਨ। ਐਨ ਇਸੇ ਤਰ੍ਹਾਂ ਜਦ ਤਾਈਂ ਅਸੀਂ ਮਾਇਆ ਦੇ ਭਰਮ ਭੁਲਾਵੇ ਦੇ ਹਨੇਰ ਵਿੱਚ ਵਿਚਰਦੇ ਹਾਂ, ਹਾਂਜੀ ਐਨ ਇਸੇ ਤਰ੍ਹਾਂ ਜਦ ਤਾਈਂ ਅਸੀਂ ਮਾਇਆ ਦੇ ਭਰਮ ਭੁਲਾਵੇ ਦੇ ਹਨੇਰ ਵਿੱਚ ਵਿਚਰਦੇ ਹਾਂ ਤਦ ਤਾਈਂ ਸਾਨੂੰ ਇਹ ਪੰਜ ਤੱਤ ਕਾਮ ਕ੍ਰੋਧ ਲੋਭ ਮੋਹ ਹੰਕਾਰ ਸਤਾਉਂਦੇ ਹਨ ਅਤੇ ਅਸੀਂ ਮਾਨਸਿਕ ਅਗਿਆਨਤਾ ਕਾਰਨ ਮਾਇਆ ਵਿੱਚ ਠੋਕਰਾਂ ਖਾਂਦੇ ਹੋਏ ਦੁਖੀ ਹੁੰਦੇ ਹਾਂ। ਪਲਚ ਪਲਚ ਸਗਲੀ ਬੂਈ ਝੂਠੇ ਧੰਦੇ ਮੋਹ, ਧਨ ਜੋਬਨ ਦੋਏ ਬੈਰੀ ਹੋਏ ਜਿੰਨੀ ਰੱਖੇ ਰੰਗ ਲਾਏ, ਖਿਨਮੇ ਕੌੜੇ ਹੋਏ ਗਏ ਜਿੱਤੜੇ ਮਾਇਆ ਭੋਗ। ਸਾਡੀ ਇਹ ਤਰਸਯੋਗ ਹਾਲਤ ਓਨਾ ਚਿਰ ਰਹੇਗੀ ਜਦ ਤਾਈਂ ਸਾਡੇ ਅੰਤਰ ਆਤਮੇ ਸ਼ਬਦ ਦਾ ਪ੍ਰਕਾਸ਼ ਨਹੀਂ ਹੁੰਦਾ। ਹਾਂਜੀ ਸਾਡੀ ਇਹ ਤਰਸਯੋਗ ਹਾਲਤ ਓਨਾ ਚਿਰ ਰਹੇਗੀ ਜਦ ਤਾਈਂ ਸਾਡੇ ਅੰਤਰ ਆਤਮੇ ਸ਼ਬਦ ਦਾ ਪ੍ਰਕਾਸ਼ ਨਹੀਂ ਹੁੰਦਾ ਅਥਵਾ ਗੋਬਿੰਦ ਨਹੀਂ ਗਾਈਦਾ। ਸ਼ਬਦ ਸੁਰ ਦੇ ਮੇਲ ਤੋਂ ਬਿਨਾਂ ਜੀਵ ਦੀ ਅਧੋਗਤੀ ਹੁੰਦੀ ਹੈ, ਉਸ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ, ਕਰੇ ਵਿਕਾਰ ਬਿਥਾਰ ਕਨੇਰੇ ਸੁਰਤ ਸ਼ਬਦ ਬਿਨ ਪਰਮ ਪਿਆ, ਸ਼ਬਦ ਸੁਰਤ ਬਿਨ ਆਈਐ ਜਾਈਐ, ਸ਼ਬਦ ਸੁਰ ਬਿਨ ਆਵੈ ਜਾਵੈ ਪਤ ਖੋਈ ਆਵਤ ਜਾਤਾ ਹੈ। ਅਸੀਂ ਇਹਨਾਂ ਪੰਕਤੀਆਂ ਦਾ ਲੱਖਾਂ ਵਾਰੀ ਪਾਠ ਅਤੇ ਕੀਰਤਨ ਕੀਤਾ ਹੋਵੇਗਾ ਪਰ ਇਹਨਾਂ ਦੇ ਡੂੰਘੇ ਗੁੱਝੇ ਅੰਤਰੀ ਭਾਵਾਂ ਵੱਲ ਕਦੇ ਧਿਆਨ ਹੀ ਨਹੀਂ ਦਿੱਤਾ। ਅਸੀਂ ਇਹ ਸਮਝ ਕੇ ਅਵੇਸਲੇ ਸਿਸ ਅਤੇ ਸੰਤੁਸ਼ਟ ਹੋਏ ਬੈਠੇ ਹਾਂ ਕਿ ਸਾਡੇ ਕੋਲ ਤਾਂ ਅੱਖਰੀ ਸਰੂਪ ਸ਼ਬਦ ਹੈ, ਇਸ ਲਈ ਇਹ ਸ਼ਬਦ ਬਿਨਾਂ ਵਾਲੀਆਂ ਪੰਕਤੀਆਂ ਸਾਡੇ ਉੱਤੇ ਨਹੀਂ ਕੱਢਦੀਆਂ। ਜਿਸ ਵੇਵਲੈਂਥ ਅਤੇ ਮੀਟਰ 'ਤੇ ਜਲੰਧਰ ਤੋਂ ਆਵਾਜ਼ ਉਪਜਦੀ ਹੈ ਉਸੇ ਮੀਟਰ 'ਤੇ ਹੀ ਸਾਡਾ ਰੇਡੀਓ ਉਸ ਆਵਾਜ਼ ਨੂੰ ਪਕੜ ਸਕਦਾ ਹੈ। ਐਨ ਇਸੇ ਤਰ੍ਹਾਂ ਸਾਡੇ ਸੂਖਮ ਖਿਆਲਾਂ ਜਾਂ ਬਲਬਲੇ ਵੀ ਇੱਕੋ ਵੇਵਲੈਂਥ ਉੱਤੇ ਇੱਕ ਦੂਜੇ ਨੂੰ ਭੇਜੇ ਜਾਂ ਪਕੜੇ ਜਾ ਸਕਦੇ ਹਨ। ਸਾਡੇ ਸੂਖਮ ਖਿਆਲਾਂ ਅਤੇ ਬਲਬਲਿਆਂ ਤੋਂ ਵੀ ਡੂੰਘੇ ਅਤੇ ਬਰੀਕ ਆਤਮ ਮੰਡਲ ਦੇ ਸੁਨੇਹੇ ਜਾਂ ਭਾਵਨਾਵਾਂ ਅਨੁਭਵ ਦੁਆਰਾ ਹੀ ਪਕੜੀਆਂ ਜਾ ਸਕਦੀਆਂ ਹਨ। ਜਦ ਸਾਡੀ ਸੁਰਤੀ ਦੀ ਤਾਰ ਸਿਮਰਨ ਅਭਿਆਸ ਨਾਲ ਅਤ ਸੂਖਮ ਅਤੇ ਬਰੀਕ ਹੋ ਕੇ ਅਨੁਭਵ ਸ਼ਕਤੀ ਦੀ ਵੇਵਲੈਂਥ ਉੱਤੇ ਪੁੱਜ ਜਾਵੇ ਤਾਂ ਹੀ ਅੰਤਰੀਵ ਅਨਹਤ ਤਤ ਸ਼ਬਦ ਦੀ ਧੁਨੀ ਨੂੰ ਸੁਣਨ ਦੇ ਯੋਗ ਹੋ ਸਕਦੀ। ਹਾਂਜੀ ਧਿਆਨ ਦੇਣ ਯੋਗ ਗੱਲ ਹੈ, ਜਦ ਸਾਡੀ ਸੁਰਤੀ ਦੀ ਤਾਰ ਸਿਮਰਨ ਅਭਿਆਸ ਨਾਲ ਅਤ ਸੂਖਮ ਅਤੇ ਬਰੀਕ ਹੋ ਕੇ ਅਨੁਭਵ ਸ਼ਕਤੀ ਦੀ ਵੇਵਲੈਂਥ ਉੱਤੇ ਪੁੱਜ ਜਾਵੇ ਤਾਂ ਹੀ ਅੰਤਰੀਵ ਅਨਹਤ ਤਤ ਸ਼ਬਦ ਦੀ ਧੁਨੀ ਨੂੰ ਸੁਣਨ ਦੇ ਯੋਗ ਹੋ ਸਕਦੀ। ਪਰ ਸਾਡਾ ਬਾਹਰਮੁਖੀ ਮਨ ਮਾਇਆ ਦੇ ਰੋਲ ਘਚੋਲੇ ਵਿੱਚ ਗਲਤਾਨ ਹੈ, ਇਸ ਕਰਕੇ ਮਨ ਸ਼ਬਦ ਦੀ ਸੂਖਮ ਧੁਨੀ ਨੂੰ ਪਕੜ ਜਾਂ ਸੁਣ ਨਹੀਂ ਸਕਦਾ। ਬਾਹਰਲੇ ਮਾਇਆ ਦੇ ਭੜਥੂ ਦੇ ਰਾਮ ਰੌਲੇ ਤੋਂ ਮਨ ਨੂੰ ਮੋੜ ਕੇ ਜਾਂ ਅਲਿਪਤ ਹੋ ਕੇ ਹੀ ਸੁਰਤ ਸ਼ਬਦ ਵਿੱਚ ਜੁੜ ਸਕਦੀ ਹੈ ਅਤੇ ਆਤਮਿਕ ਮੰਡਲ ਦੀ ਇਕਾਂਤ ਵਿੱਚ ਹੀ ਅਨਹਦ ਸ਼ਬਦ ਦੀ ਧੁਨੀ ਸੁਣੀ ਜਾ ਸਕਦੀ ਹੈ। ਇਸ ਸੂਖਮ ਅਨੁਭਵੀ ਦੇਸ਼ ਦੇ ਸੂਖਮ ਗੁੱਝੇ ਪ੍ਰੇਮ ਸਵੈਪਨਾਂ ਨੂੰ ਅਨੁਭਵ ਕਰਨਾ ਅਤੇ ਮਾਨਣਾ ਹੀ ਸ਼ਬਦ ਸੁਰ ਦਾ ਮੇਲ ਹੈ। ਇਹ ਅੰਤਰ ਆਤਮੇ ਸ਼ਬਦ ਸੁਰ ਦੇ ਮੇਲ ਦੀ ਪ੍ਰਮ ਖੇਲ ਅਤਿ ਔਖੀ ਅਤੇ ਗਾਖੜੀ ਹੈ, ਜੋ ਕਿਸੇ ਬਿਰਲੇ ਭਾਗਾਂ ਵਾਲੇ ਗੁਰਮੁਖ ਨੂੰ ਹੀ ਪ੍ਰਾਪਤ ਹੁੰਦੀ ਹੈ। ਜਿੰਨਾ ਚਿਰ ਸ਼ਬਦ ਸੁਰ ਦੀ ਕਮਾਈ ਦੁਆਰਾ ਸਾਡੀ ਸੁਰਤ ਸੂਖਮ ਅਤੇ ਬਰੀਕ ਨਹੀਂ ਹੁੰਦੀ, ਹਾਂਜੀ ਜਿੰਨਾ ਚਿਰ ਸ਼ਬਦ ਸੁਰ ਦੀ ਕਮਾਈ ਦੁਆਰਾ ਸਾਡੀ ਸੁਰਤ ਸੂਖਮ ਅਤੇ ਬਰੀਕ ਨਹੀਂ ਹੁੰਦੀ ਅਤੇ ਆਤਮ ਮੰਡਲ ਦੀ ਉੱਚਮ ਉੱਚੀ ਸੂਖਮ ਵੇਵ ਲੈਂਥ 'ਤੇ ਨਹੀਂ ਚੜ੍ਹਦੀ, ਉਹਨਾਂ ਚਿਰ ਜੀਵ ਦਾ ਮਨ ਮਾਇਕੀ ਮੰਡਲ ਵਿੱਚੋਂ ਉੱਠ ਨਹੀਂ ਸਕਦਾ, ਮਨ ਇਕਾਗਰ ਨਹੀਂ ਹੋ ਸਕਦਾ, ਮਾਇਕੀ ਹਨੇਰ ਦੂਰ ਨਹੀਂ ਹੋ ਸਕਦਾ, ਆਤਮ ਪ੍ਰਕਾਸ਼ ਨਹੀਂ ਹੋ ਸਕਦਾ, ਸ਼ਬਦ ਸੁਰ ਦਾ ਅਨੁਭਵੀ ਮੇਲ ਨਹੀਂ ਹੋ ਸਕਦਾ, ਅਨਹਦ ਧੁਨੀ ਨਹੀਂ ਸੁਣ ਸਕਦੀ, ਵਣਜ ਵਪਾਰ ਨਹੀਂ ਹੋ ਸਕਦਾ, ਨਾਮ ਖੁਮਾਰੀ ਨਹੀਂ ਆਉਂਦੀ, ਪ੍ਰਭੂ ਦੇ ਦਰਸ਼ਨ ਨਹੀਂ ਹੋ ਸਕਦੇ। ਦੂਜੇ ਪਾਸੇ ਜੇ ਗੁਰਬਾਣੀ ਦੀ ਰੋਸ਼ਨੀ ਅਤੇ ਸਾਧ ਸੰਗਤ ਦੀ ਕਮਾਈ ਵਿੱਚ ਸ਼ਰਧਾ ਭਾਵਨੀ ਅਤੇ ਪਿਆਰ ਨਾਲ ਸ਼ਬਦ ਸੁਰ ਦੀ ਕਮਾਈ ਵਿੱਚ ਜੁੱਟ ਜਾਈਏ, ਜੇ ਗੁਰਬਾਣੀ ਦੀ ਰੋਸ਼ਨੀ ਅਤੇ ਸਾਧ ਸੰਗਤ ਦੀ ਕਮਾਈ ਵਿੱਚ ਸ਼ਰਧਾ ਭਾਵਨੀ ਅਤੇ ਪਿਆਰ ਨਾਲ ਸ਼ਬਦ ਸੁਰ ਦੀ ਕਮਾਈ ਵਿੱਚ ਜੁੱਟ ਜਾਈਏ ਤਾਂ ਆਤਮਕ ਮੰਡਲ ਦੇ ਪ੍ਰੇਮ ਸਵੈਪਨਾ ਦੇ ਅਸਮਾਨਾਂ ਵਿੱਚ ਜਗਿਆਸੂ ਦੀਆਂ ਆਤਮਕ ਉਡਾਰੀਆਂ ਲੱਗਦੀਆਂ ਹਨ ਅਤੇ ਜੀਵ ਦੀ ਦੂਣ ਸਵਾਈ ਆਤਮਕ ਤਰੱਕੀ ਹੁੰਦੀ ਹੈ ਜਾਂਦੀ ਹੈ ਅਤੇ ਨਿੱਤ ਨਵੇਂ ਆਤਮਕ ਕ੍ਰਿਸ਼ਮਿਆਂ ਦੇ ਦਰਸ਼ਨ ਅਤੇ ਤਜਰਬੇ ਹੁੰਦੇ ਹਨ। ਇਸ ਅਤ ਸੂਖਮ ਪ੍ਰੇਮ ਖੇਲ ਦੀ ਚੁੱਪ ਪ੍ਰੀਤ ਦੇ ਅਨੋਖੇ ਦੈਵੀ ਕ੍ਰਿਸ਼ਮਿਆਂ ਨੂੰ ਗੁਰਬਾਣੀ ਅਤੇ ਭਾਈ ਗੁਰਦਾਸ ਜੀ ਦੇ ਸੱਜੇ ਢੰਗ ਨਾਲ ਇਉਂ ਦਰਸਾਇਆ ਹੈ, ਤੇਰੇ ਦਰਸ਼ਨ ਕੋ ਕੇਤੀ ਬਿਲਲਾਏ, ਬਿਰਲਾ ਕੋ ਚੀਨਸ ਗੁਰਸ਼ਬਦ ਮਿਲਾਏ। ਮੋਹਣ ਮੋਹ ਲਿਆ ਮਨ ਮੇਰਾ, ਸਮਝ ਸ਼ਬਦ ਵਿਚਾਰੇ, ਸ਼ਬਦ ਚੀਨ ਆਤਮ ਪ੍ਰਗਾਸਿਆ, ਸਹਿਜੇ ਰਿਹਾ ਸਮਾਈ, ਸਤਿਗੁਰ ਸ਼ਬਦ ਉਜਾਰੋ ਦੀਪਾ, ਬਿਨਸਿਓ ਅੰਧਕਾਰ ਤੈ ਮੰਦਰ, ਰਤਨ ਕੋਠੜੀ ਖੁੱਲੀ ਅਨੂਪਾ, ਜੈ ਕਹਿ ਤੈ ਭਰਪੂਰ ਸ਼ਬਦ ਦੀਪਕ ਦੀਪਾਇਓ, ਸ਼ਬਦ ਸੁਰਤ ਲਵਲੀਨ ਹੋਏ, ਨਿਰੰਕਾਰ ਸੱਚ ਖੰਡ ਨਿਵਾਸੀ, ਆ ਤੋਂ ਹੀ ਸਮੇਂ ਸਮੇਂ ਸਿਰ ਆਤਮ ਜੋਤ ਗੁਰੂ ਅਵਤਾਰ ਪੀਰ ਪੈਗੰਬਰ ਪੰਚ ਭੂਤਕ ਦੇਹ ਵਿੱਚ ਮਾਇਕੀ ਅਤੇ ਮਾਨਸਿਕ ਅਗਿਆਨਤਾ ਦੇ ਹਨੇਰ ਨੂੰ ਦੂਰ ਕਰਨ ਲਈ ਪ੍ਰਗਟ ਹੁੰਦੇ ਰਹੇ। ਹਾਂਜੀ ਆ ਤੋਂ ਹੀ ਸਮੇਂ ਸਮੇਂ ਸਿਰ ਆਤਮ ਜੋਤ ਗੁਰੂ ਅਵਤਾਰ ਪੀਰ ਪੈਗੰਬਰ ਪੰਚ ਭੂਤਕ ਸਰੀਰ ਵਿੱਚ ਮਾਇਕੀ ਅਤੇ ਮਾਨਸਿਕ ਅਗਿਆਨਤਾ ਦੇ ਹਨੇਰ ਨੂੰ ਦੂਰ ਕਰਨ ਲਈ ਪ੍ਰਗਟ ਹੁੰਦੇ ਰਹੇ। ਇਸੇ ਤਰ੍ਹਾਂ ਆਤਮ ਜੋਤ ਸਰੂਪ ਗੁਰੂ ਨਾਨਕ ਦੇਵ ਜੀ ਵੀ ਪੰਜ ਭੂਤਕ ਦੇਹ ਤਾਰ ਕੇ ਦਸ ਮਨੁੱਖੀ ਜਾਮਿਆਂ ਵਿੱਚ ਫੇਰਾ ਪਾ ਕੇ ਜਗਤ ਦੀ ਤਿਮਰ ਮਾਨਸਿਕ ਅਗਿਆਨਤਾ ਨੂੰ ਦੂਰ ਕਰਦੇ ਰਹੇ। ਆਖਰ ਵਿੱਚ ਗੁਰਸਿੱਖਾਂ ਨੂੰ ਗੁਰਬਾਣੀ ਅਥਵਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ। ਇਸ ਗੁਰਬਾਣੀ ਵਿੱਚ ਸਤਿਗੁਰੂ ਦੀ ਆਪਣੀ ਜੋਤ ਅਥਵਾ ਪ੍ਰਕਾਸ਼ ਰੂਪ ਸ਼ਬਦ ਦਾ ਪ੍ਰਵੇਸ਼ ਹੈ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹਿ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੈ। ਇਸ ਗੁਰਬਾਣੀ ਦੇ ਅੱਖਰ ਸਰੂਪ ਦੇ ਅੰਤਰਗਤ ਗੁਪਤੀ ਆਤਮ ਜੋਤ ਦਾ ਪ੍ਰਕਾਸ਼ ਹੈ। ਇਸੇ ਆਤਮ ਪ੍ਰਕਾਸ਼ ਨੂੰ ਹੀ ਸ਼ਬਦ ਜਾਂ ਨਾਮ ਵੀ ਕਿਹਾ ਗਿਆ ਹੈ। ਸੱਚਾ ਸਤਿਗੁਰ ਸ਼ਬਦ ਅਪਾਰਾ, ਤਿਸਦੈ ਸ਼ਬਦ ਨਿਸਤਰੈ ਸੰਸਾਰਾ, ਸ਼ਬਦ ਗੁਰ ਪੀਰਾ ਗੈਰ ਗੰਭੀਰਾ, ਬਿਨ ਸ਼ਬਦ ਹੈ ਜਗ ਬੋਰਾਨਨ। ਸਤਿਗੁਰ ਮੈਂ ਸ਼ਬਦ, ਸ਼ਬਦ ਮੈਂ ਸਤਿਗੁਰ ਹੈ, ਨਿਰਗੁਣ ਗਿਆਨ ਧਿਆਨ ਸਮਝਾਵੈ ਜੀ। ਸ਼ਬਦ ਗੁਰੂ ਦਾ ਗਿਆਨ ਜਾਂ ਸਿਧਾਂਤ ਸਾਡੀ ਦਿਮਾਗੀ ਸਮਝ ਤਾਂ ਹੀ ਸੀਮਤ ਹੈ। ਸ਼ਬਦ ਗੁਰੂ ਦਾ ਗਿਆਨ ਜਾਂ ਸਿਧਾਂਤ ਸਾਡੀ ਦਿਮਾਗੀ ਸਮਝ ਤਾਂ ਹੀ ਸੀਮਤ ਹੈ। ਇਸ ਕਰਕੇ ਸੰਗਤਾਂ ਵਿੱਚ ਇਸ ਵਿਸ਼ੇ ਉੱਤੇ ਤਲਖ ਵਾਦ ਵਾਦ ਅਤੇ ਝਗੜੇ ਹੁੰਦੇ ਰਹਿੰਦੇ ਹਨ। ਅਸਲ ਵਿੱਚ ਸ਼ਬਦ ਗੁਰੂ ਦਾ ਵਿਸ਼ਾ ਤਿੰਨਾਂ ਗੁਣਾਂ ਤੋਂ ਉੱਤੇ ਚੌਥੇ ਪਦ ਦੀ ਅਨੁਭਵੀ ਖੇਡ ਹੈ। ਸ਼ਬਦ ਦੇ ਦੋ ਸਰੂਪ ਹਨ, ਇੱਕ ਅੱਖਰੀ ਸਰੂਪ ਜੋ ਗੁਰਬਾਣੀ ਦੀ ਸ਼ਕਲ ਵਿੱਚ ਅੰਕਿਤ ਹੈ, ਦੂਸਰਾ ਹੈ ਜੀ ਪ੍ਰਕਾਸ਼ ਸਰੂਪ ਪਰਮ ਤੱਤ ਆਤਮ ਰੌਂ ਨਾਮ ਜੋ ਸਰੂਪ ਹੈ ਜੋ ਕੇਵਲ ਗੁਰਪ੍ਰਸਾਦ ਦੁਆਰਾ ਹੀ ਅਨੁਭਵ ਹੋ ਸਕਦਾ ਹੈ। ਗੁਰਬਾਣੀ ਜਾਂ ਸ਼ਬਦ ਨੂੰ ਅਸੀਂ ਗੁਰੂ ਮੰਨਦੇ ਹਾਂ, ਪਰ ਸਾਡਾ ਇਹ ਵਿਸ਼ਵਾਸ ਓਪਰੇ ਮਨ ਅਤੇ ਬੁੱਧੀ ਤਾਈਂ ਸੀਮਿਤ ਹੈ ਅਤੇ ਡੂੰਘੇ ਮਨ ਚਿੱਤ ਅਨੁਭਵ ਵਿੱਚ ਨਹੀਂ ਉਤਰਿਆ। ਇਸ ਕਰਕੇ ਅਸੀਂ ਗੁਰਬਾਣੀ ਦੇ ਅੰਤਰੀ ਭਾਵਾਂ ਨੂੰ ਬੁੱਝਿਆ ਨਹੀਂ। ਹਾਂਜੀ, ਗੁਰਬਾਣੀ ਜਾਂ ਸ਼ਬਦ ਨੂੰ ਅਸੀਂ ਗੁਰੂ ਮੰਨਦੇ ਹਾਂ, ਪਰ ਸਾਡਾ ਇਹ ਵਿਸ਼ਵਾਸ ਓਪਰੇ ਮਨ ਅਤੇ ਬੁੱਧੀ ਤਾਈਂ ਸੀਮਿਤ ਹੈ ਅਤੇ ਡੂੰਘੇ ਮਨ ਚਿੱਤ ਅਨੁਭਵ ਵਿੱਚ ਨਹੀਂ ਉਤਰਿਆ। ਇਸ ਕਰਕੇ ਅਸੀਂ ਗੁਰਬਾਣੀ ਦੇ ਅੰਤਰੀ ਭਾਵਾਂ ਨੂੰ ਬੁੱਝਿਆ ਨਹੀਂ, ਸਮਝਿਆ ਨਹੀਂ, ਮੰਨਿਆ ਨਹੀਂ, ਕਮਾਇਆ ਨਹੀਂ, ਜੀਓ ਨਹੀਂ ਜਾਣਿਆ, ਅਨੁਭਵ ਨਹੀਂ ਕੀਤਾ। ਇਸੇ ਕਾਰਨ ਸਾਡਾ ਜੀਵਨ ਗੁਰਬਾਣੀ ਦੇ ਆਤਮਿਕ ਪੱਖ ਜਾਂ ਅੰਤਰੀਵ ਆਸ਼ੇ ਦੇ ਅਨੁਕੂਲ ਨਹੀਂ ਹੈ, ਬਲਕਿ ਐਨ ਉਲਟ ਹੈ। ਫਿਰ ਵੀ ਅਸੀਂ ਆਪਣੀ ਮਾਨਸਿਕ ਅਗਿਆਨਤਾ ਅਤੇ ਆਤਮਿਕ ਊਣਤਾ ਤੋਂ ਬਿਲਕੁਲ ਬੇਖਬਰ, ਬੇਪਰਵਾਹ, ਅਬੇਸਲੇ ਅਤੇ ਜਾਣ ਬੁੱਝ ਕੇ ਮਚਲੇ ਹੋਏ ਪਏ ਹਾਂ। ਇਸੇ ਕਰਕੇ ਸਾਡਾ ਜੀਵਨ ਗੁਰਬਾਣੀ ਦੇ ਆਤਮਿਕ ਪੱਖ ਜਾਂ ਅੰਤਰੀਵ ਆਸ਼ੇ ਦੇ ਅਨੁਕੂਲ ਨਹੀਂ ਹੈ, ਬਲਕਿ ਐਨ ਉਲਟ ਹੈ। ਫਿਰ ਵੀ ਅਸੀਂ ਆਪਣੀ ਮਾਨਸਿਕ ਅਗਿਆਨਤਾ ਅਤੇ ਆਤਮਿਕ ਊਣਤਾ ਤੋਂ ਬਿਲਕੁਲ ਬੇਖਬਰ, ਬੇਪਰਵਾਹ, ਅਫੇਸਲੇ ਅਤੇ ਜਾਣ ਬੁੱਝ ਕੇ ਮਚਲੇ ਹੋਏ ਪਏ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰੀ ਸਾਹਿਬ ਸੰਗਤ ਜੀਓ, ਮਹਾਂਪੁਰਖਾਂ ਨੇ 9 ਲੇਖਾਂ ਦੀ ਲੜੀ ਲਿਖੀ ਇਸ ਸ਼ਬਦ ਦੇ ਵਿਸ਼ੇ ਦੇ ਉੱਤੇ ਇੱਕ ਭਾਗ ਦੇ ਨਾਲ ਆਪਾਂ ਸਾਂਝ ਕੀਤੀ ਹੈ। ਇਸੇ ਤਰ੍ਹਾਂ ਸਿਮਰਨ ਦੇ ਉੱਤੇ 16 ਲੇਖ, ਸੰਗਤ ਦੇ ਉੱਤੇ 14 ਲੇਖ, ਧਰਮ ਮਜ਼ਬ, ਰੋਸੇ ਗਿਲੇ, ਧਰਮ ਪ੍ਰਚਾਰ, ਹੋਰ ਵੱਖ ਵੱਖ ਟੌਪਿਕਾਂ ਨੂੰ ਲੈ ਕੇ 132 ਲੇਖ ਪੰਜਾਬੀ ਵਿੱਚ ਲਿਖੇ ਹਨ। ਇਹਨਾਂ ਸਾਰਿਆਂ ਦਾ ਤਰਜਮਾ ਹਿੰਦੀ ਵਿੱਚ ਵੀ ਹੋ ਚੁੱਕਾ ਹੈ, 5 ਕੁ ਲਿਖਤਾਂ ਇੰਗਲਿਸ਼ ਵਿੱਚ ਵੀ ਹਨ। ਇਹ ਸਾਰੀਆਂ ਹੀ ਲਿਖਤਾਂ ਬਹੁਤ ਬਣਮੁੱਲੀਆਂ ਹਨ, ਕਿਉਂਕਿ ਮਹਾਂਪੁਰਖਾਂ ਨੇ ਆਪ ਸਵਾਸ ਸਵਾਸ ਸਿਮਰਨ ਕਰਕੇ ਉਹਨਾਂ ਨੂੰ ਜੋ ਆਤਮਿਕ ਝਲਕਾਂ ਬੱਜੀਆਂ, ਆਤਮਿਕ ਲਿਸ਼ਕਾਰੇ ਬੱਜੇ, ਉਹਨਾਂ ਨੇ ਇਹਨਾਂ ਲਿਖਤਾਂ ਵਿੱਚ ਅੰਕਿਤ ਕੀਤਾ। ਆਪ ਸਾਰੀਆਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਇਹ ਜੋ ਪੂਰਾ ਸੈੱਟ 13 ਕਿਤਾਬਾਂ ਦਾ ਹੈ, 130 ਰੁਪਏ ਵਿੱਚ ਉਪਲਬਧ ਹੈ, ਜ਼ਰੂਰ ਲਿਜਾਣ ਦੀ ਕਿਰਪਾਲਤਾ ਕਰਨੀ। ਆਪ ਪੜ੍ਹੋ, ਬੱਚਿਆਂ ਨੂੰ ਪੜ੍ਹਾਓ, ਹੋਰ ਜੋ ਗੁਰਸਿੱਖ ਵੀਰ ਭੈਣ ਆਪ ਜੀ ਦੇ ਘਰ ਆਉਂਦੇ ਹਨ, ਉਹਨਾਂ ਨੂੰ ਵੀ ਆਪ ਜੀ ਗਿਫਟ ਦੇ ਤੌਰ 'ਤੇ ਦੇ ਸਕਦੇ ਹੋ। ਇਹ ਸਾਡਾ ਇਹ ਲਿਖਤਾਂ ਪੜ੍ਹਨ ਦੇ ਨਾਲ ਸਾਡਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਨਾਲ ਪ੍ਰੀਤ, ਪ੍ਰੇਮ, ਰਸ, ਚਾਓ ਵੱਧਦਾ ਹੈ ਅਤੇ ਸਾਡੀਆਂ ਆਤਮਿਕ ਗੁੰਝਲਾਂ ਵੀ ਦੂਰ ਕਰਦੀਆਂ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।